ਗੁਰੂ ਨਾਨਕ ਪਾਗ ਪੰਕਜ ਬੰਦਨ ਪਾਗ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੋਰ ਹੇਰ ਦਿਆਵਾਂ ਹੇਰ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤੀ ਪਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਤਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਪੰਦੋਂ ਬਾਰ ਬਾਰ ਜਗਲੀ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਸ ਪਾਏ ਰਿਪ ਰਹਿਓ ਨਾ ਕੋਈ ਨੌ ਰੰਗ ਕੀ ਅਨੁਸਾਰੀ ਹੋਈ ਤਰਾਸ ਪਾਏ ਰਿਪ ਰਹਿਓ ਨਾ ਕੋਈ ਨੌ ਰੰਗ ਕੀ ਅਨੁਸਾਰੀ ਹੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ ਭਗਤ ਵਛਲ ਕਿਰਪਾ ਦੇ ਖਜ਼ਾਨੇ ਤਿਨਾ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਰਹਿਮੰਤ ਬਖਸ਼ਿਸ਼ ਦਾ ਸਦਕਾ ਸ਼ਾਮਾਂ ਦੇ ਸਜੇ ਹੋਏ ਸੁੰਦਰ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਧੁਰ ਕੀ ਬਾਣੀ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਦੇ ਚਰਨਾਂ ਵਿਖੇ ਅਰਦਾਸ ਬੇਨਤੀ ਬਖਸ਼ਿਸ਼ ਕੀਤੇ ਹੋਏ ਸਤਿਗੁਰਾਂ ਦੇ ਪਾਵਨ ਸ੍ਰੀ ਮੁਖਵਾਗ ਸਰਵਣ ਕੀਤੇ ਹਨ ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦਾ ਅਵਤਾਰ ਪੁਰਬ ਸਭ ਥਾਵਾਂ ਤੇ ਗੁਰੂ ਕੀਆਂ ਸੰਗਤਾਂ ਮਨਾ ਰਹੀਆਂ ਹਨ ਜਿਨ੍ਹਾਂ ਨੇ ਮਹਾਨ ਪਰੇ ਉਪਕਾਰ ਕਰਦਿਆਂ ਹੋਇਆਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੁਰਕੀ ਬਾਣੀ ਦਾ ਜਹਾਜ਼ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਸਤਿਗੁਰਾਂ ਨੇ ਸਭ ਜੀਵਾਂ ਦੇ ਭਲੇ ਵਾਸਤੇ ਤੁਰਕੀ ਬਾਣੀ ਦਾ ਜਹਾਜ਼ ਰਚਣਾ ਸ਼ਾਂਤ ਰਸ ਵਿਚ ਰਹਿ ਕਰਕੇ ਵੱਡੀ ਭਾਰੀ ਕੁਰਬਾਨੀ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਰਨੀ ਔਰ ਐਸੇ ਪਰਿਉਪਕਾਰ ਜੀਵਾਂ ਦਾ ਭਲਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕੀਤਾ ਔਰ ਐਸੀਆਂ ਮਹਾਨ ਰਹਿਮਤਾਂ ਬਖਸ਼ਾਂ ਗੁਰੂ ਅਰਜਨ ਸਾਹਿਬ ਜੀ ਨੇ ਕੀਤੀਆਂ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗ੍ਰਹਿ ਵਿਖੇ ਆਪ ਜੀ ਦੇ ਤਿੰਨ ਸਾਹਿਬਜ਼ਾਦੇ ਸਨ। 1615 ਬਿਕਰਮੀ ਵਿਚ ਬਾਬਾ ਪਿਰਥੀ ਚੰਦ ਜੀ ਦਾ ਜਨਮ ਹੋਇਆ। 1618 ਬਿਕਰਮੀ ਚ ਬਾਬਾ ਮਹਾਂਦੇਵ ਜੀ ਦਾ ਜਨਮ ਹੋਇਆ। ਵੈਸਾਖ ਵਧੀ 7-1620 ਨੂੰ ਗੋਇੰਦਵਾਲ ਦੀ ਪਵਿੱਤਰ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਭਾਨੀ ਦੀ ਕੁੱਖੋਂ ਆਪ ਜੀ ਹਜ਼ੂਰ ਦਾ ਅਵਤਾਰ ਹੋਇਆ। ਬਚਪਨ ਤੋਂ ਲੈ ਕਰਕੇ ਹੀ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿਚ ਹਰ ਵੇਲੇ ਜੁੜੇ ਰਹਿਣਾ। ਨਾਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤੋਂ ਮਹਾਨ ਵਰਦਾਨ ਪ੍ਰਾਪਤ ਕਰਨੇ। ਇਕ ਵਾਰ ਹਜ਼ੂਰ ਗੋਡਲੀਆਂ ਰਿੜਦੇ ਰਿੜਦੇ ਕੋਠੜੀ ਸਾਹਿਬ ਵਾਲੇ ਪਵਿੱਤਰ ਅਸਥਾਨ ਕਮਰੇ ਵਿਚ ਜਿੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਲੰਘੇਰ ਉਪਰ ਸਜ ਕਰਕੇ ਬੈਠ ਕਰਕੇ ਆਪ ਸਮਾਧੀ ਚ ਸਥਿਤ ਹੋਇਆ ਕਰਦੇ, ਸਾਰਿਆਂ ਵਾਸਤੇ ਹੁਕਮ ਸੀ, ਲਿਖ ਕੇ ਲਾਇਆ ਹੋਇਆ ਸੀ, ਕੋਈ ਮਾਈ ਕੋਈ ਭਾਈ ਕੋਈ ਬੱਚੀ ਕੋਈ ਬੱਚਾ ਜਦੋਂ ਅਸੀਂ ਸਮਾਧੀ ਚ ਸਥਿਤ ਹੋਈਏ ਉਦੋਂ ਕਮਰੇ ਚ ਨਾ ਕੋਈ ਆਵੇ। ਬੀਬੀ ਭਾਨੀ ਜੀ ਲੰਗਰ ਤਿਆਰ ਕਰ ਰਹੇ ਸਨ। ਗੋਡੜੀਆਂ ਰਿੜਦੇ ਰਿੜਦੇ ਹਜ਼ੂਰ ਸੱਚੇ ਪਾਤਸ਼ਾਹ ਆਪਣੇ ਨਾਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਕਮਰੇ ਵਿਚ ਆਣ ਪਹੁੰਚੇ। ਇੰਨੇ ਚਿਰ ਨੂੰ ਬੀਬੀ ਭਾਨੀ ਨੂੰ ਪਤਾ ਲੱਗਾ, ਦੌੜ ਕੇ ਫੜਨ ਵਾਸਤੇ ਆਈ। ਪਿਤਾ ਜੀ ਨਾਰਾਜ਼ ਹੋਣਗੇ। ਜਦੋਂ ਫੜਨ ਵਾਸਤੇ ਅੱਗੇ ਵਧੀ, ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਪੁੱਤਰੀ ਇਹਨਾਂ ਨੂੰ ਸਾਡੇ ਪਾਸ ਰਹਿਣ ਦਿਓ। ਕੋਈ ਸਮੇਂ ਬਾਅਦ ਹਜ਼ੂਰ ਨੇ ਪਾਵੇ ਨੂੰ ਫੜ ਕੇ ਬਾਹੀ ਨੂੰ ਫੜ ਕੇ ਐਸੀ ਕਿਲਕਾਰੀ ਮਾਰੀ ਸੀ, ਨਾਨੇ ਸਤਿਗੁਰਾਂ ਦੀ ਸਮਾਧੀ ਖੁੱਲ ਗਈ ਸੀ। ਬੀਬੀ ਭਾਨੀ ਨੂੰ ਆਗਿਆ ਕੀਤੀ ਸਾਡੇ ਪਾਸ ਇਨ੍ਹਾਂ ਨੂੰ ਰਹਿਣ ਦਿਓ, ਖੇਡਣ ਦਿਓ। ਜਦੋਂ ਤਾਂ ਚੜਨ ਵਾਸਤੇ ਉਤਾਵਲੇ ਹੋਏ ਪਲੰਘੇ ਤੇ, ਉਸ ਵੇਲੇ ਜਿਵੇਂ ਕੋਈ ਵਜਨ ਜੋਖੀਦਾ, ਕਿਸੇ ਵਸਤੂ ਨੂੰ ਅੰਦਾਜ਼ੇ ਨਾਲ ਜੋਖੀਦਾ ਹੈ, ਦੋਹਾਂ ਟੌਲੀਆਂ ਤੋਂ ਫੜ ਕੇ ਹਜ਼ੂਰ ਨੇ ਕਿਹਾ ਸੀ ਭਾਰੀ ਗੁਰੂ ਸੰਸਾਰ ਵਿਚ ਹੋਵੋਗੇ, ਦੋ ਹੇਥਾ ਬਾਣੀ ਕਾ ਬੋ ਹੇਥਾ। ਔਰ ਭਾਰੀ ਗੁਰੂ ਸੰਸਾਰ ਦੇ ਹੋ ਕਰਕੇ ਤੁਰਕੀ ਬਾਣੀ ਦਾ ਜਹਾਜ਼ ਰਚੋਗੇ। ਇਹ ਮਹਾਨ ਵਰਦਾਨ ਲੈ ਕੋਈ ਸਮੇਂ ਬਾਅਦ ਬਾਹਰ ਆਏ। ਜਦੋਂ ਵੱਡੇ ਹੋਏ ਮਾਤਾ ਭਾਨੀ ਜੀ ਨੇ ਪੁੱਛਿਆ ਸੀ ਜਦੋਂ ਨਾਨੇ ਸਤਿਗੁਰਾਂ ਪਾਸ ਗਏ ਸੀ ਕੀ ਵਰਦਾਨ ਲੈ ਕੇ ਆਏ ਸੀ, ਉਸ ਵੇਲੇ ਬੇਨਤੀ ਕੀਤੀ ਮਾਤਾ ਜੀ ਮਾਈ ਖਾਟ ਆਇਓ ਘਰ ਪੂਤਾ, ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ। ਮਾਤਾ ਭਾਨੀ ਜੀ ਨੇ ਉਸ ਵੇਲੇ ਅਸੀਸ ਦਿੱਤੀ, ਪੁੱਤਰ ਸਤਿਗੁਰੂ ਤਾਂ ਮਹਾਨ ਨੇ, ਗੁਰਤਾ ਗੱਦੀ ਦੇ ਮਾਲਕ ਨੇ, ਮੈਂ ਤੇਰੀ ਇਕ ਮਾਂ ਹਾਂ, ਮਾਵਾਂ ਹਮੇਸ਼ਾ ਬੱਚਿਆਂ ਨੂੰ ਅਸੀਸ ਦਿੰਦੀਆਂ ਹਨ, ਮੈਂ ਅਸੀਸ ਦੇਣੀ ਹੈ। ਗੂਜਰੀ ਰਾਗ ਵਿਚ ਹਜ਼ੂਰ ਦੇ ਇਹ ਸ਼ਬਦ ਤੁਰਕੀ ਬਾਣੀ ਦੇ ਆਉਂਦੇ ਨੇ। ਦੂਸਰਾ ਸ਼ਬਦ ਹਜ਼ੂਰ ਨੇ ਉਸ ਸਮੇਂ ਫਰਮਾਇਆ ਜਿਹੜੀ ਬੀਬੀ ਭਾਨੀ ਨੇ ਸਤਿਗੁਰਾਂ ਨੂੰ ਆਸੀਸ ਦਿੱਤੀ, ਊਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ। ਨਿਮਖ ਮਾਤਰ ਵੀ ਜਗਤ ਦਾ ਮਾਲਕ ਪਰਮੇਸ਼ਰ ਤੈਨੂੰ ਨਾ ਭੁੱਲੇ, ਉਹਦੀ ਹਰ ਵੇਲੇ ਯਾਦ ਵਿਚ ਪੁੱਤਰ ਤੋਂ ਜੁੜਿਆ ਰਵੇ। ਇਹ ਮਹਾਨ ਵਰਦਾਨ ਮਿਲੇ, ਮਾਤਾ ਜੀ ਤੋਂ ਆਸੀਸ ਪ੍ਰਾਪਤ ਹੋਈ, ਹਜ਼ੂਰ ਵੱਡੇ ਹੋਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1638 ਬਿਕਰਮੀ ਚ ਆਪ ਜਦ ਜੋਤੀ ਜੋਰ ਸਮਾਉਣ ਤੋਂ ਪਹਿਲਾਂ ਭਾਦਰੋਂ ਸੁਦੀ 1638 ਬਿਕਰਮੀ ਨੂੰ ਆਪ ਗੁਰਤਾ ਗੱਦੀ ਦੇ ਸਿੰਘਾਸਣ ਦੇ ਉਪਰ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਿਠਾਇਆ। ਆਪ ਹਜ਼ੂਰ ਸੱਚੇ ਪਾਤਸ਼ਾਹ ਜੋਤੀ ਜੋਤ ਗੋਇੰਦਵਾਲ ਦੀ ਧਰਤੀ ਤੇ ਸਮਾਏ। ਵੱਡੀ ਪਾਰੀ ਈਰਖਾ ਵੱਡਾ ਪ੍ਰਾਤਾ ਪਿਰਥੀ ਚੰਦ ਕਰਦਾ ਰਿਹਾ। ਕਈ ਵਾਰ ਉਹਨੇ ਇਸੇ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ ਨਾਲ ਵਾਅਦੇ ਵੀ ਕੀਤੇ, ਕਦੇ ਸੁਲਹੀ ਖਾਂ ਨੂੰ ਚੜਾਈ ਕਰਕੇ ਸਤਿਗੁਰਾਂ ਦੇ ਉੱਪਰ ਲੈ ਕੇ ਆਇਆ। ਉਹ ਰਸਤੇ ਵਿਚ ਕੋਠਾ ਨਾਮੇ ਪਿੰਡ ਜਿਹੜਾ ਸੀ ਉਥੇ ਇਹਦਾ ਭੱਠਾ ਸੀ ਇੱਟਾਂ ਦਾ ਪਿੜਥੀਏ ਦਾ। ਜਦੋਂ ਉਹ ਵੇਖਣ ਵਾਸਤੇ ਘੋੜੇ ਸਮੇਤ ਗਿਆ, ਘੋੜਾ ਤਰਬ ਕੇ ਉਹਦੇ ਵਿਚ ਡਿੱਗ ਪਿਆ, ਸੜ ਕੇ ਮੌਤ ਹੋ ਗਈ ਸੀ। ਜਦੋਂ ਸਤਿਗੁਰਾਂ ਨੂੰ ਪਤਾ ਲੱਗਾ, ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਬਚਨ ਕਹੇ ਸੀ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਫਿਰ ਉਹਦੇ ਭਤੀਜੇ ਸੁਲੱਭੀ ਖਾਂ ਨੂੰ ਚੜਾਈ ਕਰਕੇ ਲਿਆਇਆ। ਬਿਆਸ ਦਰਿਆ ਦੇ ਕੰਢੇ ਤੇ ਪਠਾਣਾਂ ਨਾਲ ਤਨਖਾਹਾਂ ਤੋਂ ਰੌਲਾ ਪਿਆ, ਕਟਾਰ ਮਾਰ ਕੇ ਉਥੇ ਮਾਰ ਦਿੱਤਾ, ਉਹ ਵੀ ਸਤਿਗੁਰਾਂ ਤੱਕ ਪਹੁੰਚ ਨਾ ਸਕਿਆ। ਬੜੇ ਭਾਰੀ ਪਿਰਥੀ ਚੰਦ ਕੁਝ ਯਤਨ ਕਰਦਾ ਰਿਹਾ, ਦਿੱਲੀ ਦਰਬਾਰ ਵਿਚ ਵੀ ਅਰਜੀ ਦਿੱਤੀ ਵੀ ਹੱਕ ਮੇਰਾ ਬਣਦਾ, ਮੈਂ ਵੱਡਾ ਸਾਂ ਤੇ ਗੁਰਤਾ ਗੱਦੀ ਦਾ ਹੱਕ ਮੇਰਾ ਬਣਦਾ। ਉਥੇ ਸਿਆਣੇ ਇਸੇ ਤਰ੍ਹਾਂ ਅਹਿਲਕਾਰ ਬਾਦਸ਼ਾਹ ਦੇ ਨਾਲ ਵਜ਼ੀਰ ਖਾਂ ਵਰਗੇ ਗੁਰੂ ਘਰ ਦੇ ਸ਼ਰਧਾਲੂ, ਉਨ੍ਹਾਂ ਨੇ ਰਾਜੇ ਨੂੰ ਬੇਨਤੀ ਕੀਤੀ, ਇਹ ਗੁਰਤਾ ਗੱਦੀ ਵੱਡੇ ਛੋਟੇ ਦੀ ਗੱਲ ਨਹੀਂ, ਔਰ ਇਹ ਚੰਗਿਆਈ ਤੇ ਜਿਸਤ ਪਾਓ ਭਗਤੀ ਦੇ ਸਿਰ ਤੇ ਬਣਾ ਤੇ ਇਹ ਦਾਤ ਪ੍ਰਾਪਤ ਹੁੰਦੀ ਹੈ। ਪਿਰਥੀ ਚੰਦ ਦੀ ਅਰਜੀ ਬਾਦਸ਼ਾਹ ਨੇ ਖਾਰਜ ਕਰ ਦਿੱਤੀ, ਹੋਰ ਕੁਝ ਯਤਨ ਵੀ ਕਰਦਾ ਰਿਹਾ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਹੋਇਆਂ ਆਪ ਜੀ ਨੇ 1643 ਬਿਕਰਮੀ ਦੇ ਅੰਦਰ ਸੰਤੋਖ ਸਰ ਸਰੋਵਰ ਦੀ ਸੇਵਾ ਹਜ਼ੂਰ ਨੇ ਆਰੰਭ ਕਰਵਾਈ। 1645 ਬਿਕਰਮੀ ਚ ਸਤਿਗੁਰੂ ਜੀ ਨੇ ਅੰਮ੍ਰਿਤਸਰ ਦਾ ਪਾਵਨ ਪਵਿੱਤਰ ਸਰੋਵਰ ਸ੍ਰੀ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਅਸਥਾਨਾਂ ਦੀ ਸੇਵਾ ਹਜ਼ੂਰ ਨੇ ਆਰੰਭ ਕਰਵਾਉਣੀ। ਜਿਸ ਅਸਥਾਨ ਬਾਰੇ ਸਤਿਗੁਰੂ ਦਾ ਬਚਨ ਹੈ, ਡਿੱਠੇ ਸਭੇ ਥਾਵ ਨਹੀਂ ਤੁਦ ਜੇਹਿਆ, ਬਦੋ ਹੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਹਾਇਐ ਰਾਮਦਾਸ ਸਰ। ਐਸੇ ਅਸਥਾਨ ਦੀ ਹਜ਼ੂਰ ਸੱਚੇ ਪਾਤਸ਼ਾਹ ਨੇ ਸਰੋਵਰ ਦੀ ਸੇਵਾ ਆਰੰਭ ਕਰਵਾਈ, ਜਿਸ ਵਰਗਾ ਦੁਨੀਆਂ ਚ ਹੋਰ ਕੋਈ ਅਸਥਾਨ ਨਹੀਂ, ਜਿਸ ਦੇ ਦਰਸ਼ਨ ਦੀਦਾਰਿਆਂ ਵਾਸਤੇ ਭਾਵੇਂ ਕੋਈ ਦੇਸ਼ ਵਿਚ ਬੈਠਾ ਹੋਵੇ, ਪ੍ਰਦੇਸ਼ ਵਿਚ ਬੈਠਾ ਹੋਵੇ, ਦੋ ਵੇਲੇ ਸਿੱਖ ਅਰਦਾਸ ਕਰਦਾ। ਦਾਨਾ ਸਿਰਦਾਨ ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀਓ ਕੇ ਦਰਸ਼ਨ ਇਸ਼ਨਾਨ। ਐਸਾ ਮਹਾਨ ਪਵਿੱਤਰ ਤੀਰਥ ਦੁਨੀਆਂ ਭਰ ਦੇ ਜਿੰਨੇ ਅਸਥਾਨ ਨੇ ਖਾਲਸਾ ਜੀ, ਉਹਦੀਆਂ ਪੌੜੀਆਂ ਤਾਂ ਨੂੰ ਚੜ ਕੇ ਜਾਣਾ ਪੈਂਦਾ। ਪਰ ਇਕੋ ਇਕ ਹਰਿਮੰਦਰ ਸਾਹਿਬ ਦਾ ਪਵਿੱਤਰ ਅਸਥਾਨ ਹੈ। ਜੇ ਘੰਟਾ ਘਰ ਵਾਲੇ ਜਲਿਆਂ ਵਾਲੇ ਬਾਗ ਵੱਲੋਂ ਪੌੜੀਆਂ ਉਤਰੀਏ ਤਾਂ ਜਿਹੜੀਆਂ ਲੰਮੀਆਂ ਪੌੜੀਆਂ ਨੇ ਉਹ ਖਾਲਸਾ ਜੀ 18 ਪੌੜੀਆਂ ਥੱਲੇ ਉਤਰਨਾ ਪੈਂਦਾ। ਜਿਹੜੀਆਂ ਸਾਈਡਾਂ ਦੀਆਂ ਪੌੜੀਆਂ ਬਣੀਆਂ ਦੋ ਪਾਸੇ ਉਹ 14-14 ਪੌੜੀਆਂ ਨੇ ਜਿਹੜੀਆਂ ਥੱਲੇ ਉਤਰ ਕੇ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਚ ਦਾਖਲ ਹੋਈਦਾ। ਜਿਹੜਾ ਪਰਲਾ ਆਟਾ ਮੰਡੀ ਡਿਓੜੀ ਵਾਲਾ ਘੰਟਾ ਘਰ ਹੈ, ਉਹਦੀਆਂ ਖਾਲਸਾ ਜੀ ਵਿਚਾਲੜੀਆਂ 17 ਪੌੜੀਆਂ ਤੇ ਸਾਈਡਾਂ ਵਾਲੀਆਂ 14-14 ਪੌੜੀਆਂ ਹਨ। ਔਰ ਹਜ਼ੂਰ ਸੱਚੇ ਪਾਤਸ਼ਾਹ ਜੀ ਇਸ ਮਹਾਨ ਤੀਰਥ ਅਸਥਾਨ ਸਰੋਵਰ ਦੀ ਸੇਵਾ 500 ਫੁੱਟ ਇਕ ਬੰਨੇ ਨੂੰ ਤੇ 490 ਫੁੱਟ ਇਕ ਬੰਨੇ ਨੂੰ ਸਰੋਵਰ ਹਜ਼ੂਰ ਸੱਚੇ ਪਾਤਸ਼ਾਹ ਨੇ ਜਿਸ ਦੀ ਖੁਦਾਈ ਕਰਵਾਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ 23 ਫੁੱਟ ਪ੍ਰਕਰਮਾ ਹੁੰਦੀ ਸੀ ਨਿੱਕੀ ਇੱਟ ਦੀ। ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰੇ ਆਏ, ਉਨ੍ਹਾਂ ਨੇ 21-21 ਫੁੱਟ ਹੋਰ ਪ੍ਰਕਰਮਾ ਚੌੜੀਆਂ ਕਰਕੇ 12-12 ਫੁੱਟ ਦਾ ਚੁਫੇਰੇ ਨਾਲ ਬਰਾਂਡਾ ਬਣਾਇਆ। ਸਾਰੀ ਟੋਟਲ ਜਿਹੜੀ ਪ੍ਰਕਰਮਾ ਦੀ ਇਸੇ ਤਰ੍ਹਾਂ ਚੁੜਾਈ ਜਿਹੜੀ ਉਹ 56 ਫੁੱਟ ਦੀ ਅੱਜ ਦੇ ਸਮੇਂ ਵਿਚ ਅੰਮ੍ਰਿਤ ਸਰੋਵਰ ਦੀਆਂ ਪ੍ਰਕਰਮਾ ਦੀ ਇਸ ਤਰ੍ਹਾਂ ਚੁੜਾਈ 56 ਫੁੱਟ ਦੀ ਹੈ। ਫਿਰ ਖਾਲਸਾ ਜੀ ਸਰੋਵਰ ਦੀ ਡੂੰਘਾਈ 17 ਫੁੱਟ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਪ ਰਖਵਾਈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਦਰਸ਼ਨ ਡਿਓੜੀ ਤੋਂ ਲੈ ਕਰਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਜੇ ਗਿਣਤੀ ਕਰੀਏ ਤਾਂ 240 ਫੁੱਟ ਦੀ ਲੰਬਾਈ ਸਾਰੀ ਬਣਦੀ ਹੈ। ਜਿਹੜਾ ਪੁਲ ਹੈ ਖਾਲਸਾ ਜੀ ਜਿਸ ਤੇ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਈਦਾ, ਉਹਦੀ 21 ਫੁੱਟ ਦੀ ਚੌੜਾਈ ਹਜ਼ੂਰ ਨੇ ਉਸ ਪੁਲ ਦੀ ਰਖਵਾਈ। ਉਸ ਦੇ ਥੱਲੇ ਸਵਰਗ ਦੁਆਰੀਆਂ ਨੇ ਜਦੋਂ ਸਰੋਵਰ ਦਾ ਜਲ ਕੱਢਿਆ ਜਾਂਦਾ ਹੈ, ਕਈਆਂ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ, 38 ਸਵਰਗ ਦੁਆਰੀਆਂ ਉਹਦੇ ਥੱਲੇ ਪੁਲ ਬਣੇ ਹੋਏ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਆਪ ਕਿਰਪਾ ਕਰਕੇ ਸਥਾਨ ਦਾ ਨਿਰਮਾਣ ਕਰਵਾਇਆ ਹੈ। 66x66 ਫੁੱਟ ਦਾ ਸਾਰਾ ਅੰਦਰਲਾ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਟੋਟਲ ਅੰਦਰਲੀ ਜਗ੍ਹਾ ਹੈ, ਜਿਹਦੇ ਚ 13-13 ਫੁੱਟ ਦੀ ਚੁਫੇਰੇ ਪਰਿਕਰਮਾ ਬਣੀ ਹੋਈ ਹੈ। ਬਾਕੀ ਹਰਿਮੰਦਰ ਸਾਹਿਬ ਦਾ ਪਵਿੱਤਰ ਅਸਥਾਨ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਾਇਮ ਕਰਵਾਇਆ। ਐਸਾ ਮਹਾਨ ਤੀਰਥਾਂ ਦਾ ਸਿਰਮੌਰ ਰਾਜਾ ਰੂਪ ਤੀਰਥ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ 1645 ਬਿਕਰਮੀ ਚ ਗਰੀਬ ਨਵਾਜ ਨੇ ਉਸ ਦੀ ਸੇਵਾ ਆਰੰਭ ਕਰਵਾਈ। 1647 ਵਿਚ ਖਾਲਸਾ ਜੀ ਤਰਨ ਤਾਰਨ ਸਰੋਵਰ ਦੀ ਸੇਵਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਵਾਈ। ਕੁਝ ਸਮੇਂ ਬਾਅਦ ਡੱਲਾ ਨਿਵਾਸੀ ਦੁਆਬੇ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਦੁਆਬੇ ਵਿਚ ਪਹੁੰਚੇ ਨੇ, ਡੱਲੇ ਨਗਰ ਵਿਖੇ ਹਜ਼ੂਰ ਦੇ ਸੁੰਦਰ ਦੀਵਾਨ ਸਾਜਦੇ ਔਰ ਇਕ ਬੰਨੇ ਗੁਰੂ ਕੇ ਸ਼ਬਦ ਦਾ ਲੰਗਰ ਵਰਤ ਰਿਹਾ, ਦੂਸਰੇ ਬੰਨੇ ਤਨ ਦੀ ਖੁਰਾਕ ਦਾ ਲੰਗਰ ਵਰਤ ਰਿਹਾ ਹੈ। ਅਜੀਮ ਖਾਂ ਜਲੰਧਰ ਦਾ ਪਠਾਨ ਸੂਬਾ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਆਇਆ। ਜਦੋਂ ਉਹਨੇ ਸਤਿਗੁਰੂ ਦੇ ਦਰਸ਼ਨ ਦੀਦਾਰ ਕੀਤੇ, ਸੰਗਤਾਂ ਦਾ ਭਾਰੀ ਇਕੱਠ, ਸਜੇ ਹੋਏ ਦੀਵਾਨ ਵੇਖੇ, ਸਤਿਗੁਰਾਂ ਨੂੰ ਬੇਨਤੀ ਕੀਤੀ, ਗਰੀਬ ਨਵਾਜ ਆਪ ਕਿਰਪਾ ਕਰੋ, ਦੁਆਬੇ ਦੀ ਧਰਤੀ ਤੇ ਵੀ ਆਪ ਚਰਨ ਪਾਉਣ ਦੀ ਇਕ ਮਿੱਠੀ ਯਾਦਗਾਰ ਸਥਾਪਿਤ ਕਰੋ। ਉਸ ਦੀ ਬੇਨਤੀ ਪ੍ਰਵਾਨ ਕਰਦਿਆਂ 1650 ਵਿਚ ਲੱਕੜ ਦੀ ਟਾਲੀ ਦੀ ਮੋਹਰੀ ਗੱਡ ਕੇ 21 ਮੱਘਰ 1650 ਨੂੰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਕ ਨਗਰ ਸ਼ਹਿਰ ਵਸਾਇਆ, ਜਿਸ ਨੂੰ ਕਰਤਾਰਪੁਰ ਕਹਿ ਕੇ ਆਪਾਂ ਯਾਦ ਕਰਦੇ ਹਾਂ। ਕਰਤਾਰਪੁਰ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਨੇ ਵਸਾਇਆ। ਫਿਰ ਸਤਿਗੁਰੂ ਵਾਪਸ ਅੰਮ੍ਰਿਤਸਰ ਸਾਹਿਬ ਆਏ, ਪਿਰਥੀ ਚੰਦ ਬਹੁਤੀ ਵੱਡੀ ਭਾਰੀ ਈਰਖਾ ਕਰਦਾ ਹੋਇਆ ਵੇਖ ਕੇ ਸਤਿਗੁਰੂ ਕਹਿਣਗੇ ਅਸੀਂ ਅੰਮ੍ਰਿਤਸਰ ਸਾਹਿਬ ਹੀ ਛੱਡ ਜਾਂਦੇ ਹਾਂ। ਅੰਮ੍ਰਿਤਸਰ ਸਾਹਿਬ ਛੱਡ ਕੇ ਵਡਾਲੀ ਨਗਰ ਹੈ ਪਰੇ, ਸਤਿਗੁਰੂ ਪਰਿਵਾਰ ਸਮੇਤ ਉਥੇ ਚਲੇ ਗਏ। ਉਥੇ ਰਹਿੰਦਿਆਂ ਹੋਇਆਂ ਹੀ ਖਾਲਸਾ ਜੀ ਹਾੜਵਦੀ ਏਕਮ 1652 ਬਿਕਰਮੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਬਾਰੇ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਪਹਾਰੇ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੇ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੇ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰੇ ਉਪਕਾਰੇ, ਪੁੱਛਣ ਸਿੱਖ ਅਰਦਾਸ ਕਰ ਸ਼ਿਆ ਮਹਿਲਾ ਤੱਕ ਦਰਸ ਨਿਹਾਰੇ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੇ, ਕਲਯੁਗ ਪੀੜੀ ਸੋਟੀਆਂ ਨਿਹਚਲ ਨੀਵ ਉਸਾਰ ਕਲਹਾਰੇ, ਜੁਗ ਜੁਗ ਸਤਿਗੁਰ ਧਰੇ ਅਵਤਾਰੇ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ। 3 ਸਾਲ ਹਜ਼ੂਰ ਸੱਚੇ ਪਾਤਸ਼ਾਹ ਇਸ ਇਲਾਕੇ ਵਿਚ ਰਹੇ। ਫਿਰ ਸਤਿਗੁਰਾਂ ਨੇ 1653 ਵਿਚ ਛਿਹਾਟਾ ਨਗਰ ਵਸਾਇਆ, 5 ਮਾਲਾਂ ਖੂਹ ਵਿਚ ਤਾਰੀਆਂ, ਆਖਿਆ 6ਵੀਂ ਮਾਲ ਸਾਡੇ ਸਾਹਿਬਜ਼ਾਦੇ ਪਾਉਣਗੇ। 6 ਮਾਲਾਂ ਵਾਲੇ ਖੂਹ ਤੋਂ ਸ਼ਹਿਰ ਦਾ ਨਾਮ ਹੀ ਛਿਹਾਟਾ ਬਣਿਆ। ਕੋਈ ਸਮਾਂ ਸਤਿਗੁਰੂ ਇੱਥੇ ਰਹਿ ਕਰਕੇ ਫਿਰ ਵਾਪਸ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਤੇ ਅੰਮ੍ਰਿਤਸਰ ਸਾਹਿਬ ਚੱਲ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿਓ। ਉਨ੍ਹਾਂ ਦਿਨਾਂ ਚ ਸਾਡੇ ਮਾਤ ਗੰਗਾ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਮਹਿਲ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਆਪਣੇ ਪੇਕੇ ਨਗਰ ਫਲੌਰ ਦੇ ਨੇੜੇ ਜੋ ਮਾਓ ਸਾਹਿਬ ਦਾ ਪਵਿੱਤਰ ਅਸਥਾਨ ਬਣਿਆ ਹੋਇਆ, ਮਾਤ ਗੰਗਾ ਜੀ ਆਪਣੇ ਪੇਕੇ ਨਗਰ ਵਿਖੇ ਗਏ ਹੋਏ ਸਨ। ਸਤਿਗੁਰਾਂ ਨੇ ਸਿੱਖ ਨੂੰ ਹੁਕਮਨਾਮਾ ਲਿਖ ਕੇ ਦਿੱਤਾ, ਔਰ ਧਨਾਸਰੀ ਮਹੱਲਾ 5ਵਾਂ, ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ, ਅਣਦ ਮੰਗਲ ਗੁਣ ਗਾਓ, ਸਹਿਜ ਧੁਨ ਨਿਹਚਲ ਰਾਜ ਕਮਾਓ, ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰਿ ਆਪ ਨਿਵਾਰੇ, ਅਬਦਾ ਭਈ ਬਤੀਤ। ਗਰੀਬ ਨਵਾਜ ਸੱਚੇ ਪਾਤਸ਼ਾਹ ਹੁਕਮ ਜਦੋਂ ਮਾਤ ਗੰਗਾ ਜੀ ਨੂੰ ਪ੍ਰਾਪਤ ਹੋਇਆ, ਸਿਰ ਤੇ ਰੱਖਿਆ, ਚਾਟੀ ਤਿਆਰੀ ਕੀਤੀ, ਸਾਹਿਬਜ਼ਾਦੇ ਸਮੇਤ ਵਾਪਸ ਮੁੜ ਕੇ ਆਏ। ਸਤਿਗੁਰੂ ਪਰਿਵਾਰ ਨੂੰ ਲੈ ਕੇ ਜਦੋਂ ਅੰਮ੍ਰਿਤਸਰ ਸਾਹਿਬ ਆਏ, ਸਰੋਵਰ ਚ ਇਸ਼ਨਾਨ ਕੀਤੇ, ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਆਉਣ ਦੀਆਂ ਖੁਸ਼ੀਆਂ ਬੜੀ ਭਾਰੀ ਸੰਗਤਾਂ ਨੇ ਮਨਾਈਆਂ। ਬੇਅੰਤ ਸ਼ਬਦ ਸ਼ੁਕਰਾਨੇ ਵਜੋਂ ਸਤਿਗੁਰੂ ਜੀ ਨੇ ਉਚਾਰਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਕੋਈ ਸਮਾਂ ਜੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਨੂੰ ਹੋਇਆ ਸੀ, ਉਨ੍ਹਾਂ ਦਿਨਾਂ ਚ ਲਾਹੌਰ ਵਿਚ ਬੜੀ ਤਗੜੀ ਇਕ ਬਿਮਾਰੀ ਫੈਲ ਗਈ ਸੀ। ਕੋਈ ਸਰੀਰ ਮਰ ਰਹੇ ਸਨ, ਕੁਝ ਇਲਾਜ ਖੁਣੋਂ ਵਿਚਾਰੇ ਦੁਖੀ ਹੋ ਰਹੇ ਸਨ। ਛੂਤ ਦੀ ਭੈੜੀ ਬਿਮਾਰੀ ਦੇ ਕਾਰਨ ਕੋਈ ਹੱਥ ਲਾਉਣ ਨੂੰ ਵੀ ਤਿਆਰ ਨਹੀਂ ਸੀ। ਸਤਿਗੁਰੂ ਪਰਿਵਾਰ ਤੇ ਸਹਿਬਜ਼ਾਦੇ ਦੇ ਸਮੇਤ ਲਾਹੌਰ ਜਾ ਪਹੁੰਚੇ। ਉਥੇ ਰਹਿੰਦਿਆਂ ਹੋਇਆਂ ਹਜ਼ੂਰ ਸੱਚੇ ਪਾਤਸ਼ਾਹ ਨੇ ਮ੍ਰਿਤਕਾਂ ਦੇ ਸਰੀਰਾਂ ਦੀ ਸੰਭਾਲ ਕੀਤੀ ਤੇ ਮਰੀਜ਼ਾਂ ਦਾ ਇਲਾਜ ਕਰਵਾਇਆ। ਆਪ ਜੀ ਨੇ ਲਾਹੌਰ ਦੀ ਧਰਤੀ ਤੇ ਰਹਿੰਦੇ ਡੱਬੀ ਬਾਜ਼ਾਰ ਗੁਰਦੁਆਰਾ ਬੌਲੀ ਸਾਹਿਬ ਦਾ ਅਸਥਾਨ ਹੈ ਜਿਹੜਾ 47 ਦੀ ਵੰਡ ਤੋਂ ਮਗਰੋਂ ਟੈਟੇਰੀ ਹੋਇਆ, ਬਰਬਾਦੀ ਹੋਈ, ਉਹ ਪਾਵਨ ਪਵਿੱਤਰ ਅਸਥਾਨ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਤਿਆਰ ਕਰਵਾਇਆ। ਕੋਈ ਸਮਾਂ ਸਤਿਗੁਰੂ ਉਥੇ ਰਹਿਣ। 1659 ਦੇ ਅੰਤਲੇ ਦਿਨ ਸਨ ਜਦੋਂ ਸਤਿਗੁਰੂ ਜੀ ਨੇ ਸਾਰੀ ਬਾਣੀ ਤੁਰਕੀ ਬਾਣੀ ਦਾ ਜਹਾਜ਼ ਇਕ ਥਾਂ ਤੇ ਰਚਣ ਵਾਸਤੇ, ਬਾਣੀ ਦਾ ਸੰਕਲਨ ਕਰਨ ਵਾਸਤੇ ਥਾਵਾਂ ਥਾਵਾਂ ਤੇ ਜੋ ਬਾਣੀ ਦੇ ਸ਼ਬਦ ਹੈ ਤੁਰਕੀ ਬਾਣੀ ਦੀਆਂ ਪੋਥੀਆਂ ਸਿੱਖਾਂ ਦੇ ਪਾਸ ਸਨ, ਕਿਉਂਕਿ ਉਨ੍ਹਾਂ ਦਿਨਾਂ ਚ ਪਿਰਥੀ ਚੰਦ ਦਾ ਪੁੱਤਰ ਮਿਹਰਵਾਨ ਉਹ ਕਈ ਤਰ੍ਹਾਂ ਦੇ ਆਪਣੇ ਟੁਕਵਾਂਜ ਰਚ ਕੇ ਆਪਣੇ ਵੱਲੋਂ ਕਵਿਤਾ ਲਿਖ ਲਿਖ ਕੇ ਸਤਿਗੁਰੂ ਨਾਨਕ ਸਾਹਿਬ ਦਾ ਨਾਮ ਥੱਲੇ ਲਿਖਣ ਲੱਗ ਪਿਆ ਸੀ। ਸੰਗਤਾਂ ਚ ਇਸ ਗੱਲ ਦੀ ਬੜੀ ਦੁਬਧਾ ਪਹਾਰੀ ਪੈਣ ਲੱਗੇ। ਸੋ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਾਰੀ ਬਾਣੀ ਇਕ ਥਾਂ ਤੇ ਸੰਕਲਨ ਕਰਨ ਵਾਸਤੇ ਭਾਈ ਪੈੜੇ ਮੋਖੇ ਦੀ ਡਿਊਟੀ ਲਾਈ ਪੀ ਸੰਗਲਾ ਦੀਪ ਦਾ ਰਾਜਾ ਸ਼ਿਵਨਾਭ ਜੋ ਚੜਾਈ ਕਰ ਚੁੱਕਾ ਸੀ ਉਹਦੇ ਪਰਿਵਾਰ ਦੇ ਪਾਸ ਪ੍ਰਾਣ ਸੰਗਲੀ ਨਾਮ ਦੀ ਪੋਥੀ ਹੈ ਉਹ ਲੈ ਕੇ ਆਓ। ਸੋ ਪੋਥੀ ਲੈਣ ਵਾਸਤੇ ਭਾਈ ਪੈੜੇ ਮੋਖੇ ਨੂੰ ਭੇਜਿਆ। ਫਿਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਭਾਈ ਗੁਰਦਾਸ ਸਾਹਿਬ ਜੀ ਬੈਠੇ, ਬਾਬਾ ਬੁੱਢਾ ਜੀ ਆਦਿਕ ਹਜ਼ੂਰ ਕਹਿਣਗੇ, ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਦੇ ਪਾਸ ਪੋਥੀਆਂ ਨੇ ਉਹ ਲਿਆਉਣੀਆਂ ਹਨ। ਭਾਈ ਗੁਰਦਾਸ ਸਾਹਿਬ ਜੀ ਕਹਿਣਗੇ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਲੈ ਕੇ ਆਉਣਾ। ਆਪ ਜੀ ਨੂੰ ਯਾਦ ਹੋਵੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਭਰਾਤਾ ਬਾਬਾ ਈਸ਼ਰਦਾਸ ਜੀ ਦੇ ਸਪੁੱਤਰ ਸਨ ਭਾਈ ਗੁਰਦਾਸ ਸਾਹਿਬ ਜੀ, ਸਤਿਗੁਰੂ ਅਮਰਦਾਸ ਦੇ ਭਤੀਜੇ ਸਨ। ਬੇਨਤੀ ਕੀਤੀ, ਮਹਾਰਾਜ ਮੈਂ ਪੋਥੀਆਂ ਲਿਆਉਣਾ। ਹਜ਼ੂਰ ਕਹਿਣਗੇ ਜਾਓ। ਜਦੋਂ ਪੋਥੀਆਂ ਲੈਣ ਵਾਸਤੇ ਗਏ, ਬੜਾ ਯਤਨ ਕੀਤਾ, ਚੁਬਾਰੇ ਚ ਬੈਠੇ ਭਾਈ ਮੋਹਨ ਨੇ ਸਮਾਧੀ ਨਹੀਂ ਖੋਲੀ। ਆਖਿਰਕਾਰ ਵਾਪਸ ਮੋੜ ਆਏ। ਬਾਬਾ ਬੁੱਢਾ ਜੀ ਕਹਿਣਗੇ, ਮਹਾਰਾਜ ਮੈਂ ਜਾਣਾ। ਸਤਿਗੁਰੂ ਕਹਿਣਗੇ, ਤੁਸੀਂ ਜਾਓ। ਜਦੋਂ ਪੋਥੀਆਂ ਲੈਣ ਵਾਸਤੇ ਗਏ, ਬੜਾ ਯਤਨ ਕੀਤਾ, ਬੜਾ ਆਵਾਜ਼ਾਂ ਮਾਰੀਆਂ, ਪਰ ਅੰਦਰੋਂ ਬਾਬਾ ਮੋਹਨ ਨੇ ਦਰਵਾਜ਼ਾ ਨਹੀਂ ਖੋਲਿਆ। ਬਾਬਾ ਜੀ ਨੇ ਝਟਕਾ ਜਿਹਾ ਤਰੀਕਾ ਵਰਤਿਆ, ਦਰਵਾਜ਼ੇ ਦੀ ਚੂਥੀ ਪੁੱਟੀ ਤੇ ਅੰਦਰ ਜਾ ਵੜੇ। ਜਦੋਂ ਮੋਢੇ ਤੋਂ ਫੜ ਕੇ ਹਿਲਾਉਣ ਲੱਗੇ, ਉਸ ਵੇਲੇ ਛੋਟੇ ਸਾਹਿਬਜ਼ਾਦੇ ਗੁਰੂ ਅਮਰਦਾਸ ਮਹਾਰਾਜ ਦੇ ਬਾਬਾ ਮੋਹਰੀ ਜੀ, ਉਨ੍ਹਾਂ ਨੇ ਬੇਨਤੀ ਕੀਤੀ, ਬਾਬਾ ਜੀ ਆਪ ਜੀ ਬ੍ਰਹਮ ਗਿਆਨੀ ਮਹਾਂਪੁਰਖ ਹੋ, ਸਾਡੇ ਪਿਤਾ ਜੀ ਨੇ ਇਹ ਬਚਨ ਕਿਹਾ ਸੀ ਕਿ ਬਾਬਾ ਜੀ ਤੁਸੀਂ ਸਿੱਖੀ ਦੀ ਸੀਮਾ ਹੋ, ਸਿੱਖੀ ਦੀ ਹੱਦ ਹੋ, ਸਿੱਖੀ ਦਾ ਥੰਮ ਹੋ, ਕਿ ਇਹ ਪਤਾ ਨਹੀਂ ਕਰੋ ਦਾ ਸਮਾਧੀ ਲਈ ਬੈਠਾ ਤੇ ਸੁਭਾਅ ਤੋਂ ਵੀ ਤੁਸੀਂ ਜਾਣੂ ਹੋ, ਪਤਾ ਨਹੀਂ ਕੀ ਭੈੜੇ ਵਾਕ ਬੋਲਦੇ ਵੇ, ਤੁਹਾਡੀ ਤੁਹੀਨ ਹੋਵੇਗੀ, ਸਤਿਗੁਰਾਂ ਨੂੰ ਬੇਨਤੀ ਕਰੋ ਆਪ ਹੀ ਪੋਥੀਆਂ ਲੈ ਜਾਣ। ਬਾਬਾ ਬੁੱਢਾ ਸਾਹਿਬ ਜੀ ਵੀ ਭਾਈ ਮੋਹਰੀ ਜੀ ਦੀ ਬੇਨਤੀ ਪ੍ਰਵਾਨ ਕਰਕੇ ਵਾਪਸ ਮੁੜ ਆਏ। ਧੰਨ ਗੁਰੂ ਅਰਜਨ ਸਾਹਿਬ ਆਪ ਪੋਥੀਆਂ ਲੈਣ ਵਾਸਤੇ ਗਏ। ਸੋ ਜਾ ਕਰਕੇ ਹਜ਼ੂਰ ਨੇ ਸਰੰਦਾ ਹੱਥ ਚ ਲੈ ਕੇ ਗਲੀ ਵਿਚ, ਨਾ ਕੋਈ ਸਾਫ, ਨਾ ਕੋਈ ਫੂੜੀ, ਨਾ ਕੋਈ ਦਰੀ, ਪੁੰਜੇ ਹੀ ਆਸਣ ਲਾ ਕੇ ਇਕ ਅੰਦਰ ਮੋਹਨ ਬੈਠਾ ਤੇ ਇਕ ਈਸ਼ਵਰ ਨਿਰੰਕਾਰ ਪਰਮੇਸ਼ਰ ਮੋਹਨ ਹੈ। ਉਸ ਮੋਹਨ ਪਰਮੇਸ਼ਰ ਦੀ ਯਾਦ ਚ ਜੁੜਨਾ ਤੇ ਅੰਦਰਲੇ ਨੂੰ ਉਠਾਉਣਾ ਹੈ। ਹਜ਼ੂਰ ਨੇ ਗੌੜੀ ਰਾਗ ਦਾ ਪਵਿੱਤਰ ਸ਼ਬਦ ਉਚਾਰਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ। ਸੋ ਸਮਾਧੀ ਖੁੱਲੀ, ਵੇਖਿਆ ਕੌਣ ਆਏ ਨੇ, ਗੁਰੂ ਅਰਜਨ ਸਾਹਿਬ ਜੀ ਆਏ ਨੇ। ਕਿਵੇਂ ਆਏ ਨੇ? ਪੋਥੀਆਂ ਲੈਣ ਆਏ ਹਨ। ਕੁਝ ਐਸੇ ਵਾਕ ਵੀ ਕਹੇ, ਪਹਿਲੋਂ ਇਨ੍ਹਾਂ ਦੇ ਪਿਤਾ ਜੀ ਸਾਡੇ ਪਿਤਾ ਜੀ ਤੋਂ ਗੁਰਤਾ ਗੱਦੀ ਲੈ ਗਏ, ਹੁਣ ਪੋਥੀਆਂ ਦਾ ਖਜ਼ਾਨਾ ਮੇਰੇ ਕੋਲ ਹੈ ਤੇ ਉਹ ਵੀ ਲੈਣ ਵਾਸਤੇ ਆ ਗਏ ਨੇ। ਉਸ ਸਮੇਂ ਹਜ਼ੂਰ ਨੇ ਦੂਸਰਾ ਸ਼ਬਦ ਫਰਮਾਇਆ ਸੀ ਪੌੜੀ ਦਾ, ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੇ। ਆਖਿਰਕਾਰ ਬਾਬੇ ਮੋਹਨ ਨੇ ਪੋਥੀਆਂ ਸਿਰ ਤੇ ਰੱਖੀਆਂ, ਸਤਿਗੁਰਾਂ ਦੇ ਪਾਸ ਹਜ਼ੂਰ ਦੇ ਪਾਸ ਲੈ ਕੇ ਆਇਆ। ਸਤਿਗੁਰਾਂ ਨੇ ਪਾਲਕੀ ਦਾ ਪ੍ਰਬੰਧ ਕੀਤਾ ਹੋਇਆ, ਉਸ ਪਾਲਕੀ ਵਿਚ ਹਜ਼ੂਰ ਨੇ ਪੋਥੀਆਂ ਟਿਕਵਾਈਆਂ। ਜਦੋਂ ਪੋਥੀਆਂ ਪਾਲਕੀ ਵਿਚ ਰੱਖੀਆਂ, ਉਸ ਸਮੇਂ ਬਾਬਾ ਮੋਹਨ ਜੀ ਨੇ ਸਤਿਗੁਰੂ ਅਰਜਨ ਸਾਹਿਬ ਦੇ ਗੋਡੀ ਹੱਥ ਲਾਉਣ ਲੱਗੇ। ਸਤਿਗੁਰੂ ਕਹਿਣ ਲੱਗੇ, ਤੁਸੀਂ ਸਾਡੇ ਮਾਮਾ ਜੀ ਲੱਗਦੇ ਹੋ, ਤੁਸੀਂ ਗੋਡੀ ਹੱਥ ਕਿਉਂ ਲਾਉਂਦੇ ਹੋ? ਕਹਿਣ ਲੱਗੇ, ਇਸ ਹੰਕਾਰ ਕਰਕੇ ਮੈਂ ਅੱਗੇ ਖਾਲੀ ਰਹਿ ਗਿਆ ਸਾਂ। ਜਦੋਂ ਤੁਹਾਡੇ ਪਿਤਾ ਜੀ ਨੂੰ ਸਾਡੇ ਪਿਤਾ ਜੀ ਨੇ ਗੁਰਤਾਗਤ ਦਿੱਤੀ ਸੀ, ਉਨ੍ਹਾਂ ਨੇ ਸਾਰੇ ਪਰਿਵਾਰ ਨੂੰ ਹੁਕਮ ਕੀਤਾ ਸੀ ਮੱਥਾ ਟੇਕੋ। ਮੈਂ ਕਿਹਾ ਸੀ ਨਾਲੇ ਤਾਂ ਸਾਡੇ ਘਰ ਦੀ ਗੁਰਤਾਗਤ ਦੇ ਦਿੱਤੀ, ਨਾਲੇ ਉਲਟਾ ਮੈਂ ਮੱਥਾ ਟੇਕਾਂ, ਮੈਂ ਨਹੀਂ ਮੱਥਾ ਟੇਕਾਂਗਾ। ਸਾਰੇ ਪਰਿਵਾਰ ਨੇ ਮੱਥਾ ਟੇਕ ਦਿੱਤਾ, ਛੋਟੇ ਸਾਹਿਬਜ਼ਾਦੇ ਨੇ ਵੀ, ਬਾਬੇ ਮੋਹਰੀ ਜੀ ਨੇ ਵੀ ਮੱਥਾ ਟੇਕਿਆ। ਸੁੰਦਰ ਭਾਈ ਸੁੰਦਰ ਜੀ ਦਾ ਜਿਹੜਾ ਸੱਤ ਹੈ ਉਹਦੇ ਵਿੱਚ ਬਚਨ ਆਉਂਦੇ ਨੇ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀਓ। ਬਾਬੇ ਮੋਹਰੀ ਜੀ ਦਾ ਜ਼ਿਕਰ ਹੈ, ਭਾਈ ਮੋਹਨ ਦਾ ਕੋਈ ਜ਼ਿਕਰ ਨਹੀਂ ਆਉਂਦਾ। ਨਹੀਂ ਮੱਥਾ ਟੇਕਿਆ ਹਜ਼ੂਰ, ਕਹਿਣਗੇ ਵੀ ਅਫਰੇਵਾਂ ਹੀ ਰਹੇਗਾ, ਆਪਣਿਆ ਰਹੇਗਾ। ਉਦੋਂ ਤੋਂ ਲੈ ਕੇ ਮੈਨੂੰ ਅਫਰੇਵੇਂ ਦੀ ਬਿਮਾਰੀ ਹੋਈ ਹੈ, ਬੇਨਤੀ ਕੀਤੀ ਸੀ ਮਹਾਰਾਜ ਅਫਰੇਵਾਂ ਦੂਰ ਕਰ ਦਿਓ। ਕਹਿਣਗੇ, ਹੁਣ ਤਾਂ ਸਮਾਂ ਲੰਘ ਗਿਆ, ਤੂੰ ਸਾਡਾ ਬਚਨ ਨਹੀਂ ਮੰਨਿਆ, ਜਦੋਂ ਇਨ੍ਹਾਂ ਦੇ ਸਾਹਿਬਜ਼ਾਦੇ ਤੇਰੇ ਕੋਲ ਆਉਣਗੇ ਉਨ੍ਹਾਂ ਦੇ ਗੋਡੀ ਹੱਥ ਲਾਈ ਤੇ ਫਿਰ ਤੇਰਾ ਅਫਰੇਵਾਂ ਦੂਰ ਹੋਵੇਗਾ। ਸੱਚੇ ਪਾਤਸ਼ਾਹ ਹੁਣ ਮੇਰੇ ਤੇ ਕਿਰਪਾ ਕਰੋ। ਗੋਡੀ ਹੱਥ ਲਾਇਆ ਤੇ ਮੋਹਨ ਦਾ ਫਰੇਵਾਂ ਦੂਰ ਹੋਇਆ। ਸਤਿਗੁਰੂ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਖਾਲਸਾ ਜੀ ਸਾਰੀ ਬਾਣੀ ਦਾ ਜਹਾਜ਼ ਗਰੀਬ ਨਵਾਜ਼ ਨੇ ਰਾਮਸਵਰ ਵਾਲੇ ਪਵਿੱਤਰ ਅਸਥਾਨ ਤੇ ਬੈਠ ਕੇ ਤਿਆਰ ਕਰਵਾਇਆ। 1661 ਬਿਕਰਮੀ ਭਾਦਰੋ ਸੂਰੀ ਏਕਮ ਵਾਲੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਕਰਨੇ ਨੇ। ਡਿਊਟੀ ਲਾਈ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜ਼ਿੰਮੇ ਲਾਏ। ਬਾਬਾ ਜੀ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਟਿਕਾਇਆ ਔਰ ਸਾਰੀਆਂ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਹਰਿਮੰਦਰ ਸਾਹਿਬ ਪਹੁੰਚੀਆਂ। ਸਤਿਗੁਰੂ ਗਰੀਬ ਨਵਾਜ਼ ਸੰਗਤਾਂ ਦੇ ਵਿਚਕਾਰ ਬੈਠੇ, ਬਾਬਾ ਬੁੱਢਾ ਜੀ ਗੁਰੂ ਕੀ ਤਾਬਿਆ ਬੈਠ ਕੇ ਸਤਿਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸੰਗਤਾਂ ਨੂੰ ਸ੍ਰੀਮੁਖ ਵਾਗ ਸਰਵਣ ਕਰਵਾਏ ਸੀ। ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿਚ ਅੰਮ੍ਰਿਤ ਜਲ ਛਾਇਆ ਰਾਮ। ਇਉਂ ਹਜੂਰ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕਰਵਾਏ। ਇਸੇ ਬਾਣੀ ਦੀ ਤੁਰਕੀ ਬਾਣੀ ਦੀ ਅਖੰਡਤਾ ਨੂੰ ਲੈ ਕਰਕੇ ਔਰ ਮਿਲ ਗੋਭੇ ਤੋਂ ਬਚਾਉਣ ਵਾਸਤੇ ਤੁਰਕੀ ਬਾਣੀ ਜਿਉਂਦੀ ਤਿਉਂ ਬਰਕਰਾਰ ਰੱਖਣ ਵਾਸਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਣੀ। 1663 ਬਿਕਰਮੀ ਜੇਠ ਸੁਦੀ 4 ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਕਦੇ ਤੱਤੀ ਤਵੀ ਤੇ ਬੈਠਣਾ, ਕਦੇ ਤੱਤਾ ਰੇਤਾ ਸੀਸ ਤੇ ਪੈਣਾ, ਕਦੇ ਉਬਲਦੀ ਦੇਗ ਵਿਚ ਬੈਠਣਾ। ਸਰੀਰ ਛਾਲਿਓ ਛਾਲੀ, ਸਾਰਾ ਮਾਸ ਵੀ ਸੜ ਗਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਰਾਵੀ ਦਰਿਆ ਚ ਇਸ਼ਨਾਨ ਕਰਨ ਦੇ ਭਲਾਖਾਚਾਰ ਕੀਤੇ। ਸੋ ਉਸ ਸਮੇਂ ਭਾਈ ਪ੍ਰਾਣਾ ਜੀ ਤੇ ਭਾਈ ਜੇਠਾ ਜੀ ਦੇ ਮੋਢੇ ਦਾ ਸਹਾਰਾ ਲੈ ਕੇ ਸਤਿਗੁਰੂ ਰਾਵੀ ਦਰਿਆ ਚ ਪਹੁੰਚੇ। ਗੋਡੇ ਗੋਡੇ ਜਲ ਵਿਚ ਖਲੋਤੇ ਹੋਏ ਸਤਿਗੁਰੂ ਜੀ ਭਾਈ ਲੰਗਾਹੇ ਨੇ ਆਖਰੀ ਵਾਰ ਚੋਜੀ ਪ੍ਰੀਤਮ ਦੇ ਚਰਨ ਧੋਤੇ, ਜਪਜੀ ਸਾਹਿਬ ਦਾ ਪਾਠ ਕੀਤਾ। ਸੰਪੂਰਨ ਤਾਈ ਤੋਂ ਬਾਅਦ ਗਰੀਬ ਨਵਾਜ ਨੇ ਮਾਰੂ ਰਾਗ ਦਾ ਪਵਿੱਤਰ ਸ਼ਬਦ ਉਚਾਰਿਆ, ਮਾਰੂ ਮਹੱਲਾ ਪੰਜਵਾ, ਮਾਨ ਮੋਹ ਅਰ ਲੋਭ ਬਿਕਾਰ, ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਹਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ ਉਠ ਉਆਹੂ ਕਉ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ, ਭਇਓ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਤ ਪਲਾਤਾ, ਧੰਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤੈ। ਹਜੂਰ ਸੱਚੇ ਪਾਤਸ਼ਾਹ ਰਾਵੀ ਦਰਿਆਜ ਪੰਜ ਪੂਤਕ ਸਰੀਰ ਸਦਾ ਵਾਸਤੇ ਆਲੋਪ ਕਰ ਲਿਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵਾਰਾਂ ਦੇ ਬਚਨ ਨੇ, ਰਹਿੰਦੇ ਗੁਰ ਦਰਿਆਓ ਵਿਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿਚ ਰਹਿਣ ਵਿਹਾਣੀ, ਗੁਰ ਉਪਦੇਸ਼ ਨਾ ਵਿਸਰੈ ਬਬੀਹੇ ਜਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜਨ ਵਿਟਾਹ ਕੁਰਬਾਣੀ। ਐਸੇ ਮਹਾਨ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਭੱਟਾਂ ਨੇ ਸਵਈਆਂ ਚ ਬਚਨ ਕਹਿ ਅੰਤ ਨਾ ਪਾਵਤ ਦੇਵ ਸਰਬੈ ਬੁਨ ਇੰਦਰ ਮਹਾਸਿਵ ਜੋਗ ਕਰੇ। ਹੁਣ ਵੇਦ ਬੇਰੰਚ ਵਿਚਾਰ ਰਹਿਓ ਹਰ ਜਾਤ ਨਾ ਛਾਟਿਓ ਏਕ ਕਰੇ। ਮਥਰਾ ਜਨ ਕਉ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੇ। ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹਿ ਧਰੇ। ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਯਾਨ ਕੀਓ ਤਿਨ ਕੇ ਦੁਖ ਕੋਟ ਕ ਦੂਰ ਗਏ। ਮਥਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੂ ਕਹਿ ਰੇ ਮਨ ਭੇਦ ਬਭੇਦ ਨਾ ਜਾਣ ਬੀਓ ਪ੍ਰਤਸ਼ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਬ ਲਓ ਨਹੀਂ ਭਾਗ ਲਿਲਾਰ ਉਦੈ ਤਬ ਲਓ ਭ੍ਰਮਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਗੂੜ ਤਥੇ ਕਬਹੁ ਮਿਟਹਿ ਨਹੀਂ ਅਰੇ ਪਛਤਾਇਓ। ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋਈ ਅਵਤਾਰ ਬਨਾਇਓ। ਜਪਿਓ ਜਿਨੀ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਮਹਾਨ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਭੱਟਾ ਨੇ ਬੇਨਤੀ ਇਹ ਵੀ ਕੀਤੀ ਸੱਚੇ ਪਾਤਸ਼ਾਹ ਅਕਾਲ ਪੁਰਖ ਜੋ ਨਿਰਗੁਣ ਬ੍ਰਹਮ ਹੈ ਉਹਦਾ ਸਰਗੁਣ ਸਰੂਪ ਧਾਰ ਕਰਕੇ ਹਰੀ ਸਰੂਪ ਗੁਰੂ ਅਰਜਨ ਸਾਹਿਬ ਤੁਸੀਂ ਸੰਸਾਰ ਨੂੰ ਤਾਰਨ ਵਾਸਤੇ ਆਏ ਹੋ। ਪ੍ਰਤੱਖ ਹਰੀ ਦਾ ਸਰੂਪ ਹੋ, ਆਪ ਪਰਮੇਸ਼ਰ ਦਾ ਸਰੂਪ ਹੋ। ਔਰ ਭੱਟਾ ਨੇ ਸਤਿਗੁਰੂ ਜੀ ਉਸਤ ਵਡਿਆਈ ਕਰਦਿਆਂ ਵੀ ਇਹ ਬਚਨ ਕਹਿ ਤਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਪਾਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਨਿਰੰਕਾਰ ਦਾ ਸਰੂਪ ਨੇ ਧੰਨ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਜੀ ਨੇ ਜਿਨ੍ਹਾਂ ਨੇ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਮਹਾਨ ਵੱਡੀ ਪਹਾਰੀ ਦੇਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਰਕੀ ਬਾਣੀ ਸਾਰੇ ਸਮਿਆਂ ਤੇ ਸਾਰੇ ਥਾਵਾਂ ਤੇ ਸਭ ਜੀਵਾਂ ਦੀ ਕਲਿਆਣ ਵਾਸਤੇ ਫਰਮਾਈ ਹੈ ਜਿਸ ਵਿਚ ਕੋਈ ਵੰਡ ਕੋਈ ਵਿਤਕਰਾ ਕੋ ਵਖਰੇਵਾਂ ਰਹਿ ਨਹੀਂ ਕੋਈ ਨੂੰ ਦਿੱਤਾ। ਕਰੀਬਨ ਕਰੀਬਨ 5,896 ਸ਼ਬਦ ਹਜੂਰ ਸੱਚੇ ਪਾਤਸ਼ਾਹ ਜੀ ਦੇ ਤੁਰਕੀ ਬਾਣੀ ਦੇ, ਜਿਨ੍ਹਾਂ ਚੋਂ 937 ਦੇ ਕਰੀਬ ਭਗਤਾਂ ਦੇ ਸ਼ਬਦ ਨੇ, 2300 ਦੇ ਕਰੀਬ ਕਰੀਬ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸ਼ਬਦ, ਔਰ 31 ਰਾਗ ਰਾਗਣੀਆਂ ਦੇ ਅੰਦਰ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਜੋ ਕਰਤਾਰਪੁਰ ਬੈਠ ਕੇ ਸਰੂਪ ਹਜੂਰ ਨੇ ਲਿਖਵਾਇਆ ਸੀ, ਭਾਈ ਗੁਰਦਾਸ ਸਾਹਿਬ ਜੀ ਜੋ ਹਜੂਰ ਨੇ ਰਾਮਸਰ ਵਾਲੇ ਪਵਿੱਤਰ ਅਸਥਾਨ ਤੇ ਸਰੂਪ ਲਿਖਵਾਇਆ ਜੋ ਅੱਜ ਕੱਲ ਕਰਤਾਰਪੁਰ ਦੇ ਅਸਥਾਨ ਤੇ ਹੈ, ਉਸ ਸਰੂਪ ਚ 30 ਰਾਗ ਰਾਗਣੀਆਂ ਸਤਿਗੁਰੂ ਨੇ ਲਿਖਵਾਈਆਂ ਸਨ। 31ਵਾਂ ਜੈਜਾਵੰਤੀ ਰਾਗ ਨਰੋਲ ਨਾਵੇਂ ਪਾਤਸ਼ਾਹ ਦੀ ਬਾਣੀ ਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰੀ ਬਾਣੀ ਜਦੋਂ ਕੰਠੋਂ ਉਚਾਰੀ, ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾਇਆ, ਉਹਦੇ 31 ਰਾਗ ਰਾਗਣੀਆਂ ਸੰਪੂਰਨ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਜੂਰ ਸੱਚੇ ਪਾਤਸ਼ਾਹ ਜੀ ਨੇ ਕੰਠੋਂ ਉਚਾਰ ਕੇ ਬਾਣੀ ਸਾਰਾ ਸੰਪੂਰਨ ਕਰਵਾਇਆ ਸੀ। ਐਸੀ ਮਹਾਨ ਇਹ ਗੁਰੂ ਕੀ ਬਾਣੀ ਹੈ ਜਿਸ ਵਿਚ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕਉ ਸਾਂਝੈ। ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਰ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਸਹਿਰ ਵਾਲ। ਕੋਈ ਵੰਡ ਕੋਈ ਵਿਤਕਰਾ ਕੋਈ ਵਖਰੇਵਾਂ ਨਹੀਂ ਤੇ ਕਿਹਾ ਜਾਂਦਾ ਸੀ ਬ੍ਰਾਹਮਣ ਅੱਗੇ ਹੋ ਕੇ ਬੈਠੇ, ਛੱਤਰੀ ਮਗਰ ਹੋ ਕੇ ਬੈਠੇ, ਬੈਸ ਦਰਵਾਜ਼ੇ ਕੋਲ ਜਾ ਕੇ ਬੈਠੇ ਤੇ ਸ਼ੂਦਰ ਜੁੱਤੀਆਂ ਤੋਂ ਪਰੇ ਜਾ ਕੇ ਬੈਠੇ। ਪਰ ਗੁਰੂ ਕੀ ਬਾਣੀ ਐਸੀ ਸਭ ਨੂੰ ਜੀਓ ਆਇਆ ਤੇ ਮਾਣ ਸਤਿਕਾਰ ਔਰ ਸਭ ਨੂੰ ਗੱਲ ਦੇ ਨਾਲ ਲਾਇਆ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਬਾਣੀ ਨੂੰ ਪੜੀ ਜਾਵੇ, ਕੋਈ ਸੁਣੀ ਜਾਵੇ, ਕੋਈ ਵਿਚਾਰੀ ਜਾਵੇ, ਸਭ ਦਾ ਭਲਾ ਕਰਨ ਵਾਲੀ ਹੈ। ਗੁਰੂ ਅਮਰਦਾਸ ਜੀ ਦੇ ਪਵਿੱਤਰ ਬਚਨ ਨੇ ਕਿ ਚੌਹੋਂ ਜੁਗਾਂ ਕਾ ਹੁਣ ਨਵੇੜਾ ਨਰ ਮਨੁੱਖਾਂ ਨੂੰ ਏਕ ਨਿਧਨ। ਇਸਤਰੀਆਂ ਵਾਸਤੇ, ਮਨੁੱਖਾਂ ਵਾਸਤੇ, ਨਰਾਂ ਵਾਸਤੇ, ਮਨੁੱਖਾਂ ਇਸਤਰੀਆਂ ਵਾਸਤੇ, ਸਭ ਦੇ ਵਾਸਤੇ ਗੁਰੂ ਕੀ ਬਾਣੀ ਦਾ ਖਜ਼ਾਨਾ ਸਾਰਿਆਂ ਵਾਸਤੇ ਸਾਂਝਾ ਹੈ। ਕੋਈ ਵੰਡ ਕੋਈ ਵਿਤਕਰਾ ਵਖਰੇਵਾਂ ਰਹਿ ਨਹੀਂ ਕੋਈ ਨੀ ਦਿੱਤਾ ਸਤਿਗੁਰੂ ਜੀ ਨੇ। ਐਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਰਕੀ ਬਾਣੀ ਔਰ ਸ਼ਾਂਤ ਰਸ ਵਿਚ ਰਹਿ ਕੇ ਵੱਡੀ ਭਾਰੀ ਕੁਰਬਾਨੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਨੇ ਕਰਨੀ। ਅੱਜ ਐਸੇ ਗਰੀਬ ਨਵਾਜ ਸਤਿਗੁਰੂ ਧਰਮੀ ਪਿਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਪੁਰਬ ਹੈ, ਸੰਗਤਾਂ ਮਨਾ ਰਹੀਆਂ ਨੇ। ਗੁਰੂ ਕਿਰਪਾ ਕਰੇ ਸਾਡੇ ਤੇ ਰਹਿਮਤ ਹੋਵੇ। ਅਸੀਂ ਸਤਿਗੁਰੂ ਦੇ ਦਿਨ ਤਿਉਹਾਰ ਜਿੱਥੇ ਮਨਾਉਂਦੇ ਹਾਂ ਉਥੇ ਗੁਰੂ ਕੀ ਬਾਣੀ ਦਾ ਕਿਨਕਾ ਸਾਡੇ ਹਿਰਦੇ ਚ ਵਸ ਜਾਵੇ, ਜਿਸ ਕਰਕੇ ਗੁਰੂ ਕੀ ਰਹਿਮਤ ਹੋਵੇ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਚ ਵਸੇ, ਜੀਵਨ ਦਾ ਭਲਾ ਹੋਵੇ। ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ, ਔਰੰਗਜ਼ੇਬ ਬਾਦਸ਼ਾਹ ਜਿਸ ਨੇ ਖਾਲਸਾ ਜੀ ਇਹ ਜੋ ਮਹਾਰਾਸ਼ਟਰ ਦਾ ਇਲਾਕਾ ਹੈ ਉਥੋਂ ਦਾ ਇਹਨੂੰ ਸੂਬਾ ਥਾਪਿਆ ਹੋਇਆ ਸੀ ਰਾਜੇ ਨੇ, ਸ਼ਾਹਜਹਾਨ ਨੇ। ਸੋ ਜਿਹੜਾ ਦਾਰਾਸ਼ ਕੋ ਵੱਡਾ ਭਰਾ ਸੀ ਖਾਲਸਾ ਜੀ ਇਹਦਾ, ਔਰੰਗਜ਼ੇਬ ਬਾਦਸ਼ਾਹ ਦਾ, ਉਹ ਸਾਰਾ ਪ੍ਰਬੰਧ ਚਲਾਉਂਦਾ ਸੀ, ਕਿਉਂਕਿ ਬਾਦਸ਼ਾਹ ਢਿੱਲਾ ਰਹਿਣ ਲੱਗ ਪਿਆ, ਉਮਰ ਵਡੇਰੀ ਹੋਣ ਕਰਕੇ ਬਾਦਸ਼ਾਹ ਢਿੱਲਾ ਸੀ। ਇਹਨਾਂ ਦਾ ਦੂਸਰਾ ਭਰਾ ਸੁਜਾਹ ਜਿਹੜਾ ਸੀ ਉਹਨੂੰ ਬੰਗਾਲ ਦਾ ਇਲਾਕੇ ਦਾ ਸੂਬਾ ਥਾਪਿਆ ਹੋਇਆ ਸੀ। ਜਿਹੜਾ ਇਸੇ ਤਰ੍ਹਾਂ ਮੁਰਾਦ ਸੀ ਉਹਨੂੰ ਤੀਸਰੇ ਭਰਾ ਚੌਥੇ ਭਾਈ ਜਿਹੜਾ ਮੁਰਾਦ ਸੀ ਉਹਨੂੰ ਖਾਲਸਾ ਜੀ ਗੁਜਰਾਤ ਦੇ ਇਲਾਕੇ ਦਾ ਸੂਬਾ ਥਾਪਿਆ ਹੋਇਆ। ਜਦੋਂ ਬਾਦਸ਼ਾਹ ਦੀ ਸਿਹਤ ਕਾਫੀ ਢਿੱਲੀ ਹੋਈ, ਇਹਨਾਂ ਦੀਆਂ ਦੋ ਭੈਣਾਂ ਸੀ, ਵੱਡੀ ਭੈਣ ਨੇ ਸੁਨੇਹਾ ਭੇਜਿਆ ਮਹਾਰਾਸ਼ਟਰ ਦੀ ਧਰਤੀ ਤੇ, ਔਰੰਗਜ਼ੇਬ ਪਿਤਾ ਜੀ ਦੀ ਹਾਲਤ ਬੜੀ ਮਾੜੀ ਹੁੰਦੀ ਜਾ ਰਹੀ ਹੈ, ਤੁਹਾਨੂੰ ਆ ਕੇ ਵਾਪਸ ਮੁੜਨਾ ਤੇ ਖਿਆਲ ਕਰਨਾ ਚਾਹੀਦਾ ਹੈ। ਇਹਨੇ ਉਥੋਂ ਬੈਠੋ ਹੀ ਆਪਣੇ ਭਰਾ ਮੁਰਾਦ ਨਾਲ ਸਲਾਹ ਕੀਤੀ, ਮੁਰਾਦ ਮੈਂ ਚਾਹੁੰਦਾ ਕਿ ਆਪਾਂ ਦੋਵੇਂ ਰਲ ਕੇ ਐਸਾ ਕਾਰਨ ਰਚੀਏ ਜਿਹੜਾ ਦਾਰਾਸ਼ ਕੋ ਹੈ ਇਹ ਕਾਫਰ ਮਨੁੱਖ ਹੈ, ਮੈਂ ਨਹੀਂ ਚਾਹੁੰਦਾ ਕਿ ਕਾਫਰ ਮਨੁੱਖ ਸਾਡੇ ਪਿਤਾ ਦੇ ਰਾਜ ਭਾਗ ਦਾ ਮਾਲਕ ਬਣੇ, ਮੇਰੀ ਦਿਲੀ ਤਮੰਨਾ ਇਹ ਹੈ ਵੀ ਮੇਰਾ ਛੋਟਾ ਵੀਰ ਮੁਰਾਦ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣੇ, ਮੈਂ ਸਾਰਾ ਜ਼ੋਰ ਲਾਵਾਂਗਾ, ਤੂੰ ਮੇਰੇ ਨਾਲ ਰਲ ਆਪਾਂ ਦਾਰਾਸ਼ ਕੋ ਨੂੰ ਪਾਸੇ ਕਰਕੇ ਦਿੱਲੀ ਦਾ ਤਖ਼ਤ ਮੈਂ ਤੈਨੂੰ ਦਵਾਉਣਾ ਚਾਹੁੰਦਾ ਹਾਂ। ਜਦੋਂ ਇਹਦੀ ਝੇਪ ਵਿਚ ਇਹਦੀ ਗੱਲ ਵਿਚ ਮੰਨ ਲਈ ਮੁਰਾਦ ਨੇ, ਇਹ ਦੋਵੇਂ ਮਾਰੋ ਮਾਰ ਕਰਦੇ ਉਥੋਂ ਚੱਲ ਪਏ। ਉਧਰੋਂ ਸੁਜਾਹ ਬੰਗਾਲ ਵਿਚੋਂ ਚੱਲਿਆ, ਆਪਣੇ ਵੱਡੇ ਪੁੱਤਰ ਦਾਰਾਸ਼ ਕੋ ਨੇ ਆਪਣੇ ਵੱਡੇ ਪੁੱਤਰ ਸੁਲੇਮਾਨ ਦੀ ਡਿਊਟੀ ਲਾਈ ਵੀ ਤੂੰ ਇਨ੍ਹਾਂ ਨਾਲ ਜੰਗ ਕਰ, ਮੈਂ ਇਨ੍ਹਾਂ ਦੋਵਾਂ ਨੂੰ ਰੋਕਦਾ ਹਾਂ। ਸੁਲੇਮਾਨ ਨੇ ਸੁਜਾਹ ਨੂੰ ਜੰਗ ਵਿਚ ਜਿੱਤ ਲਿਆ, ਵਾਪਸ ਮੁੜ ਗਿਆ ਬੰਗਾਲ ਨੂੰ। ਪਰ ਇਹ ਦੋਹਾਂ ਭਰਾਵਾਂ ਨਾਲ ਦਾਰਾਸ਼ ਕੋ ਜਦੋਂ ਲੜਾਈ ਲੜ ਰਿਹਾ ਸੀ ਮੈਦਾਨੇ ਜੰਗ ਵਿਚ ਹਾਰ ਗਿਆ ਔਰ ਭੱਜ ਨਿਕਲਿਆ, ਅਖੀਰ ਇਸ ਨੂੰ ਗ੍ਰਿਫ਼ਤਾਰ ਕਰਕੇ ਹਾਥੀ ਦੇ ਉਪਰ ਬਿਠਾਇਆ ਔਰ ਬੜੀ ਭਾਰੀ ਇਹਦੀ ਦੁਰਦਿਸ਼ਾ ਕਰਕੇ ਸਾਰੇ ਦਿੱਲੀ ਵਿਚ ਇਹਦਾ ਜਲੂਸ ਕੱਢਿਆ ਗਿਆ। ਦਾਰਾਸ਼ ਕੋ ਧਰਮੀ ਮਨੁੱਖ ਸੀ, ਲੋਕਾਂ ਵਿਚ ਬੜੀ ਇਸ ਗੱਲ ਦੀ ਹਾਹਾਕਾਰ ਮਚੇ, ਇਸ ਨੇ ਆਪਣੇ ਬਿਰਧ ਬਾਪ ਨੂੰ ਖਾਲਸਾ ਜੀ ਕੈਦ ਖਾਨੇ ਚ ਬੰਦ ਕਰ ਦਿੱਤਾ ਗਿਆ, ਕੈਦੀ ਬਣਾਇਆ ਗਿਆ। ਜਦੋਂ ਈਦ ਦਾ ਦਿਨ ਆਇਆ ਇਹਨੇ ਦਾਰਾਸ਼ ਕੋ ਵੱਡੇ ਭਾਈ ਦਾ ਸਿਰ ਕਲਮ ਕਰਕੇ ਥਾਲੀ ਚ ਰੱਖ ਕੇ ਆਖਿਆ ਪਿਤਾ ਜੀ ਤੁਹਾਨੂੰ ਈਦ ਮੁਬਾਰਕ ਹੋਵੇ। ਏਡਾ ਜ਼ਾਲਮ ਬਾਦਸ਼ਾਹ ਸੀ ਔਰ ਇਸ ਨੇ ਆਖਿਰਕਾਰ ਸੁਜਾਹ ਤਾਂ ਬੰਗਾਲ ਵਿਚ ਹੀ ਮਾਰਿਆ ਗਿਆ, ਦਾਰਾਸ਼ ਕੋ ਦਾ ਵੀ ਕਤਲ ਕੀਤਾ, ਇਹਨੇ ਮੁਰਾਦ ਨੂੰ ਵੀ ਜੇਲ੍ਹ ਖਾਨੇ ਦੀਆਂ ਕਾਲ ਘੁੱਟ ਕੇ ਬੰਦ ਕਰਕੇ ਖਾਣ ਚ ਜ਼ਹਿਰ ਮਿਲਾ ਕੇ ਦੇ ਕੇ ਉਹਨੂੰ ਵੀ ਮੌਤ ਦੇ ਘਾਟ ਉਤਾਰਿਆ। ਜਿਹੜਾ ਕਹਿੰਦਾ ਸੀ ਮੁਰਾਦ ਮੈਂ ਤੇਰੇ ਨਾਲ ਵਾਅਦਾ ਕਰਦਾ ਅੱਲਾ ਨੂੰ ਯਾਦ ਕਰਕੇ, ਜਿਸ ਦਿਨ ਤੂੰ ਪਿਤਾ ਦੇ ਰਾਜ ਦਾ ਮਾਲਕ ਬਣ ਗਿਓ ਮੈਂ ਉਸੇ ਦਿਨ ਹੀ ਕੱਪੜੇ ਜਿਹੜੇ ਨੇ ਉਹ ਸਾਧੂਆਂ ਵਾਲੇ ਪਾ ਕੇ ਮੱਕੇ ਦਾ ਹਾਜੀ ਬਣ ਕੇ ਹੱਜ ਕਰਨ ਤੁਰ ਜਾਵਾਂਗਾ। ਮੈਂ ਤਾਂ ਵੇਖੋ ਦਰਵੇਸ਼ ਲੋਕ ਹਾਂ, ਮੇਰਾ ਤਾਂ ਰਾਜ ਭਾਗ ਨਾਲ ਸੰਬੰਧ ਕੋਈ ਨਹੀਂ, ਤੈਨੂੰ ਰਾਜ ਦਾ ਮਾਲਕ ਵੇਖਣਾ ਚਾਹੁੰਦਾ, ਮੈਂ ਉਸੇ ਦਿਨ ਹੀ ਆਪ ਮੱਕੇ ਦਾ ਹੱਜ ਕਰਨ ਨਿਕਲ ਜਾਵਾਂਗਾ ਤੇ ਰਹਿੰਦੀ ਜਿਹੜੀ ਜ਼ਿੰਦਗੀ ਹੈ ਉਹ ਮੱਕੇ ਵਿਚ ਰਹਿ ਕੇ ਸਮਾਂ ਬਤੀਤ ਕਰਾਂਗਾ। ਏਡਾ ਜ਼ਾਲਮ ਬਾਦਸ਼ਾਹ ਨੇ ਪਿਤਾ ਨੂੰ ਕਾਲ ਕੋਠੀ ਚ ਬੰਦ ਪਾ ਕਰਕੇ ਨਹੀਂ ਰੋਟੀ ਤੇ ਨਹੀਂ ਪਾਣੀ ਪੀਣ ਨੂੰ ਦਿੱਤਾ। ਉਹਨੇ ਇਕ ਵਾਰ ਚਿੱਠੀ ਲਿਖੀ ਔਰੰਗਜ਼ੇਬ ਬਾਦਸ਼ਾਹ ਦੇ ਸ਼ਾਹਜਹਾਨ ਪਿਤਾ ਨੇ, ਐ ਪੁੱਤਰ ਮੈਂ ਸ਼ਾਬਾਸ਼ ਦੇਨਾ ਹਿੰਦੂਆਂ ਨੂੰ, ਉਹ ਮਰੇ ਹੋਏ ਪਿਤਰਾਂ ਨੂੰ ਮਿੱਤ ਵੀ ਸ਼ਰਾਧ ਕਰਦੇ ਨੇ, ਪਰ ਤੂੰ ਕੈਸਾ ਕਿਹੋ ਜਿਹਾ ਪੁੱਤਰ ਹੈ, ਮੈਂ ਜਿਉਂਦਾ ਬਾਪ ਕਰੇ ਤਖ਼ਤ ਦਾ ਮਾਲਕ ਸੈਂ, ਇਸ ਰਾਜ ਭਾਗ ਦੇ ਅੰਦਰ ਮੇਰੇ ਵਾਸਤੇ ਦੋ ਕੁੱਟਾਂ ਪਾਣੀ ਵੀ ਨਹੀਂ ਕੋਈ ਰੋਟੀ ਵੀ ਨਹੀਂ। ਜਵਾਬ ਦਿੱਤਾ ਪਿਤਾ ਜੀ ਜਿਸ ਕਲਮ ਨਾਲ ਇਹ ਸ਼ਬਦ ਲਿਖ ਕੇ ਮੈਨੂੰ ਭੇਜੇ ਨੇ ਇਹ ਕਲਮ ਦੀ ਸਿਆਹੀ ਚੂਸ ਕੇ ਗੁਜ਼ਾਰਾ ਕਰ ਲਵੇ ਤੇ ਕਰ ਲਵੇ, ਲੇਕਿਨ ਤੇਰੇ ਵਾਸਤੇ ਮੇਰੇ ਰਾਜ ਵਿਚ ਪਾਣੀ ਦੀ ਘੁੱਟ ਵੀ ਨਹੀਂ। ਇਕ ਵਾਰ ਉਹਨੇ ਸੁਨੇਹਾ ਭੇਜਿਆ ਪੁੱਤਰ ਮੇਰੇ ਕੋਲ ਮੇਰੇ ਪੋਤਰੇ ਭੇਜ ਦਿਆ ਕਰ, ਖੇਡ ਜਾਇਆ ਕਰਨ, ਮੈਂ ਉਹਨਾਂ ਨੇ ਜੀ ਪਰਚਾਵਾ ਕਰ ਲਿਆ ਕਰਾਂ। ਆਖਿਆ ਪਿਤਾ ਜੀ ਅਜੇ ਵੀ ਤੇਰੇ ਰਾਜ ਮਨ ਵਿਚੋਂ ਰਾਜ ਦਾ ਹੰਕਾਰ ਦੂਰ ਨਹੀਂ ਹੋਇਆ, ਅਜੇ ਵੀ ਤੇਰੇ ਮਨ ਚ ਵੀ ਵੱਡਿਆਂ ਤੇ ਤਾਂ ਮੇਰਾ ਹੁਕਮ ਚੱਲਦਾ ਨਹੀਂ, ਮੈਂ ਛੋਟੇ ਛੋਟੇ ਬੱਚਿਆਂ ਤੇ ਹੀ ਆਪਣਾ ਹੁਕਮ ਚਲਾ ਲਿਆ ਕਰਾਂਗਾ। ਐਸਾ ਜ਼ਾਲਮ ਬਾਦਸ਼ਾਹ ਸੀ, ਬਣਦਿਆਂ ਸਾਰੇ ਨੇ ਤਖ਼ਤ ਦੇ ਬਾਲਕ ਬਣ ਕੇ ਔਰ ਆਲਮਗੀਰੀ ਆਪਣਾ ਰੁਤਬਾ ਹਾਸਲ ਕਰਦਿਆਂ ਹੋਇਆਂ ਵੱਡੇ ਭਾਰੀ ਜ਼ੁਲਮ ਤੇ ਕਹਿਰ ਢਾਉਣੇ ਪਰਜਾ ਤੇ ਸ਼ੁਰੂ ਕਰ ਦਿੱਤੇ, ਥਾਵਾਂ ਥਾਵਾਂ ਤੇ ਧਰਮ ਮੰਦਰ ਗਰਾਉਣੇ, ਮੂਰਤੀਆਂ ਦੀ ਭੰਨ ਤੋੜ ਸ਼ੁਰੂ ਕਰ ਦਿੱਤੇ ਗਏ। ਕਦੇ ਹਜ਼ੂਰ ਸਾਹਿਬ ਜਾਓ ਜਿਹੜਾ ਸਥਾਨ 45 ਮੀਲ ਪਰੇ ਜਿਹੜਾ ਨਾਮਦੇਵ ਦਾ ਦਿਓਰਾ ਫੇਰਿਆ ਸੀ ਨਾ ਭਗਵਾਨ ਪਰਮੇਸ਼ਰ ਨੇ ਆ ਕੇ, ਜਿਸ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਬਚਨ ਹਨ ਕਿ ਫੇਰ ਦੀਆ ਦਿਓਰਾ ਨਾਮੇ ਕਹੋ ਪੰਡੀਆਂ ਕਹੋ ਪਿਛਵਾਰ ਲੈਣ। ਔਰ ਜਿਸ ਭਗਤ ਨਾਲ ਕਾਂਡ ਵਾਪਰਿਆ ਸੀ ਉਹਨੇ ਵੀ ਸ਼ਬਦ ਫਰਮਾਇਆ, ਹਸਤ ਖੇਡਤ ਤੇਰੇ ਦਿਹੋਰੇ ਆਇਆ, ਭਗਤ ਕਰਤ ਨਾਮਾ ਪਕੜੇ ਉਠਾਇਆ, ਹਿੰਦੜੀ ਜਾਤ ਮੇਰੀ ਯਾਦ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕਉ ਆਇਆ, ਲੈ ਕਮਲੀ ਚੱਲਿਓ ਪਲਟਾਏ, ਦਿਓਰੇ ਪਾਸ਼ਾ ਬੈਠਾ ਜਾਏ, ਜਿਉ ਜਿਉ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਉ ਦਿਓਰਾ ਫੇਰੈ। ਉਸ ਭਗਤ ਦਾ ਜਿਹੜਾ ਦਿਓਰਾ ਸੀ ਅੱਜ ਵੀ ਕਦੇ ਦਰਸ਼ਨ ਕਰਨ ਜਾਓ, ਜਿੰਨੀਆਂ ਮੂਰਤੀਆਂ ਨੇ ਸਾਰੀਆਂ ਭੰਨੀਆਂ ਹੋਈਆਂ ਨੇ, ਕਿਸੇ ਦਾ ਹੱਥ ਹੈ ਨੀ, ਕਿਸੇ ਦਾ ਸਿਰ ਹੈ ਨੀ, ਕਿਸੇ ਦਾ ਨੱਕ ਹੈ ਨੀ, ਕਿਸੇ ਦੀ ਲੱਤ ਹੈ ਨੀ। ਫੇਰ ਉਹਨੂੰ ਮੰਦਰ ਨੂੰ ਸਾੜਿਆ ਹੋਇਆ, ਸਾਰਾ ਕਾਲਾ ਹੋਇਆ ਹੋਇਆ ਹੈ, ਐਡਾ ਜ਼ਾਲਮ ਬਾਦਸ਼ਾਹ ਥਾਵਾਂ ਥਾਵਾਂ ਤੇ ਹਮਲਾਵਰ ਹੋ ਕੇ ਪਰਜਾ ਤੇ ਜ਼ੁਲਮ ਤੇ ਅਤਿਆਚਾਰ ਕਰਨ ਲੱਗਾ। ਸੋ ਹਜ਼ੂਰ ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਉਸ ਦੇ ਜ਼ੁਲਮਾਂ ਦੀ ਦਾਸਤਾਨ ਇਤਿਹਾਸ ਦੀ ਲੜੀ ਦਾ ਇਤਿਹਾਸ ਆਪ ਜੀ ਦੀ ਸੇਵਾ ਚ ਬੇਨਤੀ ਕਰਦਾ, ਉਹ ਰੋਜ਼ ਸੁਣਦੇ ਹੋ। ਕੌਮ ਦੇ ਮਹਾਨ ਵਿਦਵਾਨ ਦਮਦਮ ਟਕਸਾਲ ਦੇ ਗੁਰਮੁਖ ਪਿਆਰੇ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਉਹ ਤੁਹਾਨੂੰ ਕਥਾ ਇਸ ਵੀਕ ਵਿਚ ਹਫ਼ਤੇ ਚ ਸਰਵਣ ਕਰਵਾਉਂਦੇ ਨੇ। ਮੈਂ ਤਾਂ ਤੁਹਾਡੇ ਦਰਸ਼ਨ ਦੀਦਾਰ ਕਰਨ ਵਾਸਤੇ ਹਾਜ਼ਰ ਹੋਏ ਹਾਂ, ਸਤਿਗੁਰੂ ਕਿਰਪਾ ਕਰਨ। ਸੋ ਭਾਈ ਸੰਤੋਖ ਸਿੰਘ ਜੀ ਲਿਖਦੇ ਦੱਸਦੇ ਹਨ,
ਰਾਸ ਪਾਏ ਰੇ ਪਰਿਹੋ ਨਾ ਕੋਈ,
ਸਾਰਿਆਂ ਵਿਚ ਵੱਡਾ ਭਾਰੀ ਡਰ ਫਾਇਆ ਹੋਇਆ ਸੀ, ਕੋਈ ਡਰਦਾ ਅੱਗੇ ਨੀ ਸੀ ਆਉਂਦਾ,
ਨੌ ਰੰਗ ਕੇ ਅਨੁਸਾਰੀ ਹੋਈ,
ਸਾਰੇ ਔਰੰਗਜੇਬ ਬਾਦਸ਼ਾਹ ਦੇ ਅਨੁਸਾਰ ਹੀ ਹੋ ਰਹੇ ਸੀ, ਸਾਰੇ ਹੁਕਮ ਵਿਚ ਸਨ,
ਕ੍ਰਮ ਕ੍ਰਮ ਪੰਥ ਉਲੰਘਣ ਕਰਿਓ,
ਹੌਲੀ ਹੌਲੀ ਸਾਰੀ ਫੌਜ ਲੈ ਕੇ ਲੰਘਦਾ ਤੁਰਿਆ ਆਉਂਦਾ ਜੈਪੁਰ ਨੂੰ
ਪਹੁੰਚਿਓ, ਜੈਪੁਰ ਨਗਰ ਨਿਹਰਿਓ,
ਜਾ ਕਰਕੇ ਜੈਪੁਰ ਨਗਰ ਸ਼ਹਿਰ ਵਿਚ ਪਹੁੰਚਿਆ, ਜਿੱਥੋਂ ਦਾ ਰਾਜਾ ਜੈ ਸਿੰਘ ਹੋਇਆ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਦਿੱਲੀ ਬੁਲਾਇਆ ਸੀ, ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਸੀ, ਮਹਾਰਾਜ ਇਸ ਬੰਗਲੇ ਚ ਤੁਸੀਂ ਨਿਵਾਸ ਕਰੋ ਤਾਂ ਮੈਂ ਸੱਚੇ ਪਾਤਸ਼ਾਹ ਰਿਹਾਇਸ਼ ਕਰਨੀ ਹੈ ਜੀ, ਆਪ ਜੀ ਦੇ ਚਰਨ ਪੈਣ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਜਦੋਂ ਪਹੁੰਚੇ, ਇਹਨੇ ਫਿਰ ਵੀ ਪਰਖ ਕਰਨੀ ਚਾਹੀ ਰਾਣੀਆਂ ਨੇ, ਜਿਹੜੀ ਪਟਰਾਣੀ ਸੀ ਉਹ ਗੋਲੀਆਂ ਵਾਲੇ ਕੱਪੜੇ ਪਾ ਕੇ ਗੋਲੀਆਂ ਚ ਬੈਠ ਗਈ, ਸ਼ਾਇਦ ਸਤਿਗੁਰੂ ਮੈਂ ਵੇਖਾਂ ਵੀ ਉਹੀ ਗੁਰੂ ਨਾਨਕ ਦਾ ਸਰੂਪ ਨੇ, ਮੈਨੂੰ ਸਿਆਣ ਲੈਣਗੇ। ਜਦੋਂ ਹਜ਼ੂਰ ਨੇ ਫੁੱਲਾਂ ਦੀ ਛੱਡੀ ਹੱਥ ਕਮਲ ਵਿਚ ਫੜੀ ਹੋਈ, ਹਜ਼ੂਰ ਲਾਉਂਦੇ ਗਏ, ਕਹਿਣ ਲੱਗੇ ਆਹ ਵੀ ਨਹੀਂ, ਆਹ ਵੀ ਨਹੀਂ, ਆਹ ਵੀ ਨਹੀਂ, ਜਿੱਥੇ ਪਟਰਾਣੀ ਬੈਠੀ ਸੀ ਕਹਿਣ ਲੱਗੇ ਆਹ ਪਟਰਾਣੀ ਹੈ। ਉਸ ਵੇਲੇ ਬੜੀ ਮਨ ਚ ਸ਼ਰਧਾ ਜਾਗੀ। ਸੋ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਹਜ਼ੂਰ ਨੇ ਮੁਬਾਰਕ ਚਰਨ ਪਾਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ। ਇਹ ਜੈਪੁਰ ਦਾ ਰਾਜਾ ਰਾਜਾ ਜੈ ਸਿੰਘ ਸਵਾਈ
ਥਾਨ ਥਾਨ ਜੈ ਠਾਕੁਰ ਦੁਆਰੇ,
ਥਾਵਾਂ ਥਾਵਾਂ ਤੇ ਜਿੱਥੇ ਜੈਪੁਰ ਸ਼ਹਿਰ ਚ ਠਾਕੁਰ ਦੁਆਰੇ ਸ਼ਿਵ ਮੰਦਰ ਬਣੇ ਹੋਏ ਸੀ,
ਜਿਨ ਮੈਂ ਪ੍ਰਤਿਮਾ ਸੋਭਤ ਸਾਰੇ,
ਔਰ ਜਿੰਨੀਆਂ ਉਥੇ ਪ੍ਰਤਿਮਾ ਜਿਹੜੀਆਂ ਬਣੀਆਂ ਹੋਈਆਂ ਸੀ, ਮੂਰਤੀਆਂ ਬੜੀਆਂ ਸੁਭਾਏਮਾਨ ਹੋ ਰਹੀਆਂ ਸਨ, ਪੱਥਰ ਦੀਆਂ ਬਣਾਈਆਂ ਹੋਈਆਂ,
ਰੰਗ ਰੰਗ ਕੀ ਬਣੀ ਪਤਾਕਾ,
ਔਰ ਰੰਗ ਬਿਰੰਗੀਆਂ ਬੜੀਆਂ ਭਾਰੀ ਝੰਡੀਆਂ ਮੰਦਰਾਂ ਦੇ ਉੱਪਰ ਲਾਈਆਂ ਸਜਾਈਆਂ ਹੋਏ ਸੀ ਮੰਦਰਾਂ ਦੇ ਗੁੰਬਜ,
ਸਭ ਮੰਦਰ ਪਰ ਠੱਟ ਸੁੱਟ ਜਾਂਕਾ,
ਔਰ ਸਾਰੇ ਮੰਦਰ ਜਿਹੜੀਆਂ ਝੰਡੀਆਂ ਲੱਗੀਆਂ ਹੋਣ ਕਰਕੇ ਬੜੇ ਸੁੰਦਰ ਸੋਭਾ ਪਾ ਰਹੇ ਸੀ, ਸੋਹਣੇ ਲੱਗ ਰਹੇ ਸਨ,
ਬਹੁ ਸੰਖਣ ਕੇ ਸ਼ਬਦ ਉਠੰਤੇ,
ਬੜੇ ਭਾਰੀ ਸੰਖ ਉਥੇ ਵੱਜਦੇ ਸੀ ਮੰਦਰਾਂ ਦੇ, ਪੁਜਾਰੀ ਸੰਖ ਪੂਰਦੇ ਸੀ, ਬੜੀਆਂ ਆਵਾਜ਼ਾਂ ਧੁਨਾਂ ਪੈਦਾ ਹੁੰਦੀਆਂ ਸੀ,
ਗਾਏ ਵਿਸ਼ਨ ਪਦ ਹਰਖ ਕਰੰਤੇ,
ਔਰ ਵਿਸ਼ਨ ਪਦੇ ਗਾਉਂਦੇ ਸੀ, ਬੜੀ ਖੁਸ਼ੀਆਂ ਚਹਿਲ ਪਹਿਲ ਹੁੰਦੀਆਂ ਸੀ, ਆਰਤੀਆਂ ਉਤਾਰਦੇ ਸੀ ਪੰਡਿਤ,
ਉਰੇ ਨਿਕਟ ਹੋਏ ਡੇਰਾ ਕੀ ਨਸ,
ਉਹਦੇ ਨੇੜੇ ਜਾ ਕਰਕੇ ਨਰੰਗੇ ਨੇ ਆਪਣਾ ਡੇਰਾ ਲਾ ਲਿਆ,
ਵੇਖ ਸਮਾਜ ਕੋ ਰਿਸ ਮਨ ਭੀਨਸ,
ਔਰ ਵੇਖ ਕਰਕੇ ਸਾਰੇ ਜਿਹੜੇ ਲੋਕ ਸੀ ਬੜੇ ਜਦੋਂ ਵੇਖਿਆ ਰਾਜੇ ਨੇ ਜਾ ਕੇ ਨੇੜੇ ਨਰੰਗੇ ਨੇ, ਬੜਾ ਮਨ ਚ ਉਸ ਵੇਲੇ ਗੁੱਸਾ ਆਇਆ,
ਬੁੱਤ ਕੋ ਪੂਜਤ ਹਿੰਦੂ ਅਜਾਨਾ,
ਕਿੱਡਾ ਬੇਸਮਝ ਹਿੰਦੂ ਲੋਕ ਨੇ ਜਿਹੜੇ ਬੁੱਤਾਂ ਦੀ ਪੂਜਾ ਕਰੀ ਜਾਂਦੇ ਹਨ,
ਦੇਖੀ ਅਤ ਦੰਭ ਸਕਲ ਹੀ ਥਾਨਾ,
ਸਾਰੇ ਜਿਹੜੇ ਥਾਂ ਵੇਖੇ ਕਿ ਨਾ ਕਿੰਨਾ ਦੰਭ ਪਖੰਡ ਕਰ ਰਹੇ ਹਨ,
ਕਿਆ ਬਾਲਕ ਸਮ ਬਾਲਕ ਮਹਾ,
ਕਹਿੰਦੇ ਵੱਡੇ ਬਾਲਕਾਂ ਦੀ ਤਰ੍ਹਾਂ ਬਾਲਕ ਅਜਾਨ ਬੇਸਮਝ ਨੇ, ਵੱਡੇ ਪਾਰੀ ਮੂਰਖ ਇਹਨਾਂ ਨੂੰ ਪਤਾ ਹੀ ਨੀ ਇਹ ਬੁੱਤਾਂ ਦੀ ਪੂਜਾ ਚ ਲੱਗੇ ਹੋਏ ਹਨ,
ਖੇਲ ਸਕੇਲ ਤੇ ਜਿਉਂ ਜਹ ਕਹਾ,
ਔਰ ਜਿਵੇਂ ਬੱਚੇ ਖੇਡ ਖੇਡਦੇ ਆ ਨਾ, ਕਹਿੰਦੇ ਬੱਚਿਆਂ ਵਾਲੀ ਖੇਡ ਹੈ ਇਹਨਾਂ ਦੀ,
ਮੁਝ ਆਏ ਕੋ ਜਾਣਿਓ ਸਭ ਹੋ,
ਔਰ ਜਦੋਂ ਸਾਰਿਆਂ ਨੇ ਇਸ ਤਰ੍ਹਾਂ ਜਾਣਨਾ ਕੀਤਾ ਬਾਦਸ਼ਾਹ ਨੇ ਸਾਰਿਆਂ ਨੂੰ ਵੇਖਿਆ,
ਕਾਫਰ ਸੰਖ ਵਜਾਵਤ ਅਬ ਹੋ,
ਔਰ ਕਹਿਣ ਲੱਗਾ ਮੇਰੇ ਆਉਣ ਦੇ ਬਾਵਜੂਦ ਵੀ ਕਾਫਰ ਲੋਕ ਸੰਖ ਵਜਾਈ ਜਾਂਦੇ ਨੇ, ਮੈਂ ਬਾਦਸ਼ਾਹ ਹਾਂ, ਮੈਂ ਆਇਆ ਹੋਇਆ ਇੱਥੇ, ਫਿਰ ਵੀ ਸੰਖ ਵੱਜ ਰਹੇ ਹਨ,
ਕਾਮਨ ਹੋ ਬਹੁਤ ਮਿਹਨਤੀ ਲੇ ਹੋ,
ਔਰ ਉਸ ਲਈ ਆਗਿਆ ਕੀਤੀ ਕਿ ਜਾਓ ਜਾ ਕੇ ਰੋਕੋ ਵੱਡੇ ਪਾਰੀ, ਮਿਹਨਤ ਕਰਨ ਵਾਲੇ ਜਿਹੜੇ ਵੱਡੇ ਲੋਕ ਹੈ ਨਾ, ਕੰਮ ਮਜ਼ਦੂਰ ਕਰਨ ਵਾਲੇ, ਉਹ ਵੱਡੇ ਮਜ਼ਦੂਰ ਮਿਹਨਤ ਵਾਲ ਕਰਨ ਵਾਲੇ ਲੈ ਕੇ ਜਾਓ,
ਲੇਹ ਦੇ ਭੰਗਣ ਕਰ ਦੇ ਹੋ,
ਜਾ ਕਰਕੇ ਲੈ ਦੇ ਕਰਕੇ ਨਾ ਭੰਗਣ ਸਭ ਜਿਹੜੇ ਮੰਦਰ ਨੇ ਸਭ ਭੰਨ ਤੋੜ ਕਰਕੇ ਸਿੱਟ ਦਿਓ।
ਦੁਸ਼ਟ ਹੁਕਮ ਤੇ ਹੋ ਸਮਦਾਏ,
ਔਰ ਉਸ ਜਿਹੜੇ ਦੁਸ਼ਟਤਾਈ ਕਰਨ ਵਾਲੇ ਨੇ ਇਉਂ ਸਾਰਿਆਂ ਨੂੰ ਇਕੱਠੇ ਕਰਕੇ
ਗਾਮਣੇ ਤੁਰਤ ਲੋ ਕੰਨ ਲਿਆਏ,
ਵੱਡੇ ਭਾਰੀ ਹਥੌੜੇ ਵਧਾਨ ਲਿਆ ਕੇ ਸਭ ਮਜ਼ਦੂਰ ਜਿਹੜੇ ਸੀ ਉਧਰ ਲਾ ਦਿੱਤੇ, ਭੇਜ ਦਿੱਤੇ
ਲਗੇ ਵਧਾਰਨ ਮੰਦਰ ਭਾਰੇ,
ਵੱਡੇ ਵੱਡੇ ਵਧਾਨ ਮਾਰ ਮਾਰ ਕੇ ਮੰਦਰਾਂ ਦੇ ਗੁੰਮ ਚ ਭੰਨ ਸਿੱਟੇ,
ਜੋ ਬੋਲਿਆ ਗਿਆ ਤਿਸ ਕੋ ਮਾਰੇ,
ਜਿਹੜਾ ਕੋਈ ਬੋਲਦਾ ਕੋਈ ਤਰਲਾ ਲੈਂਦਾ ਉਹਦੀ ਵੀ ਕੁੱਟ ਮਾਰ ਕਰਦੇ ਹਨ, ਮੌਤ ਦੇ ਘਾਟ ਉਤਾਰ ਦਿੰਦੇ ਹਨ।
ਬਾਤ ਪੁਕਾਰ ਕਰਹਿ ਜੇ ਕੋ,
ਉੱਥੇ ਗੱਲ ਕਰਨ ਵਾਲਾ ਜਿੰਨੇ ਵੀ ਕੋਈ ਪੁਕਾਰ ਦੇ ਬੇਨਤੀ ਕਰਦੇ ਨੇ ਕੋਈ ਨੇੜੇ ਨੀ ਆਉਣ ਦਿੱਤਾ ਜਾਂਦਾ।
ਗਹਿ ਲੀ ਜਦ ਕੈਦਾਂ ਕਰ ਸੋ,
ਹਾਂਜੀ
ਗਹਿ ਲੀ ਜਦ ਕੈਦਾਂ ਕਰ ਸੋ,
ਔਰ ਜਿਹੜਾ ਕੋਈ ਜਾਂਦਾ ਉਹਦੇ ਨੇੜੇ ਉਹਨੂੰ ਫੜ ਲੈਂਦੇ ਨੇ, ਫੜ ਕੇ ਗ੍ਰਿਫਤਾਰ ਕਰ ਲੈ ਜਾਂਦੇ ਹਨ।
ਦੇਖ ਦੇਖ ਤਬ ਚੱਲੇ ਪਲਾਏ,
ਦੇਖ ਦੇਖ ਕੇ ਜ਼ੁਲਮ ਅਤਿਆਚਾਰ ਨੂੰ ਜਿਹੜੇ ਲੋਕ ਸੀ ਪਰਜਾ ਦੇ ਸਭ ਭੱਜ ਨਿਕਲੇ ਉਥੋਂ,
ਨਿਜ ਜੀਵਨ ਤੇ ਮਨ ਸੰਕਾਏ,
ਇਉਂ ਜਾਣਿਆ ਹੁਣ ਸਾਡਾ ਜੀਵਨ ਤਾਂ ਜਿਹੜਾ ਇਹ ਜਿਉਣ ਦੀ ਸ਼ੰਕਾ ਤਾਂ ਖਤਮ ਹੋ ਗਈ ਹੈ, ਹੁਣ ਸਾਡਾ ਜੀਵਨ ਬਰਬਾਦ ਹੋ ਜਾਵੇਗਾ।
ਲਗੇ ਵਧਾਰਨ ਮੰਦਰ ਸਾਰੇ,
ਜਿੰਨੇ ਉਸ ਵੇਲੇ ਸਾਰੇ ਮੰਦਰ ਬਣੇ ਹੋਏ ਸੀ ਸਾਰੇ ਮੰਦਰ ਹੀ ਢਾਉਣ ਲੱਗ ਪਏ।
ਕੇਤ ਕੰਨਰੇ ਪਟਕ ਜਾਏ ਪੁਕਾਰੇ,
ਔਰ ਜੇ ਪਾਤਸ਼ਾਹ ਦੇ ਪਾਸ ਜਾ ਕਰਕੇ ਜਿਹੜਾ ਜੈ ਸਿੰਘ ਰਾਜਾ ਸੀ, ਜੈਪੁਰ ਦੇ ਜਿਹੜੇ ਲੋਕ ਸੀ ਹਿੰਦੂ ਵੀਰ, ਉਹ ਰਾਜਾ ਜੈ ਸਿੰਘ ਦੇ ਕੋਲ ਜਾ ਕੇ ਬੇਨਤੀ ਕਰਨ ਲਈ ਗਏ,
ਔਰੰਗਬਾਦੇ ਆਣ ਪਰਿਓ ਹੈ,
ਬਾਦਸ਼ਾਹ ਦਾ ਔਰੰਗਜ਼ੇਬ ਬਾਦਸ਼ਾਹ ਇੱਥੇ ਪਹੁੰਚ ਕਰਕੇ
ਮਹਾ ਉਪੱਦਰ ਨਗਰ ਕਰਿਓ ਹੈ,
ਵੱਡਾ ਭਾਰੀ ਉਪੱਦਰ ਇੱਥੇ ਕਰਨਾ ਸ਼ੁਰੂ ਕਰਤਾ ਸ਼ਹਿਰ ਵਿੱਚ।
ਤਾਹਨ ਲਾਗਸ ਠਾਕੁਰ ਦੁਆਰੇ,
ਠਾਕੁਰ ਦੁਆਰੇ ਬਣੇ ਨੇ ਪੂਜਾ ਸਥਾਨ, ਸਾਵਰਾ ਢਾਉਣ ਲੱਗ ਪਿਆ ਹੈ,
ਗਹਿ ਪ੍ਰਤਿਮਾ ਕੇ ਅੰਗ ਵਧਾਰੇ,
ਜਿਹੜੀਆਂ ਮੂਰਤੀਆਂ ਬਣੀਆਂ ਨੇ ਸਭ ਦੇ ਅੰਗ ਤੋੜੀ ਜਾਂਦਾ ਭੰਨੀ ਜਾਂਦਾ ਹੈ,
ਤੁਰਕ ਬਣਾਉਣ ਚਾਹਤ ਸਾਰੇ,
ਉਹ ਸਾਰੀ ਪਰਜਾ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ,
ਜੋ ਬੋਲਤ ਗਏ ਕੈਦ ਕੇ ਮਾਰੇ,
ਜਿਹੜਾ ਕੋਈ ਬੋਲਦਾ ਹੈ ਉਹਨੂੰ ਕੈਦ ਖਾਨੇ ਚ ਬੰਦ ਕਰ ਲਿਆ ਜਾਂਦਾ ਹੈ, ਕੁੱਟ ਮਾਰ ਕੀਤੀ ਜਾਂਦੀ ਹੈ।
ਸੋਹਣੀ ਬਾਤ ਜੈ ਸਿੰਘ ਸਬਾਏ,
ਜਦੋਂ ਰਾਜਾ ਜੈ ਸਿੰਘ ਨੇ ਇਹ ਗੱਲ ਸੁਣੀ,
ਬਾਤ ਲਗੀਰ ਬਦੇ ਦੁੱਤ ਚਾਏ,
ਬੜਾ ਭਾਰੀ ਦੁਬਧਾ ਚ ਪੈ ਗਿਆ, ਬੜਾ ਅਧੀਨਗੀ ਦੇ ਸਹਿਤ ਹੋਇਆ ਵੀ ਹੁਣ ਕੀ ਹੋਵੇ,
ਆਪਰ ਉਪਾਏ ਨਾ ਕੋਈ ਜਾਨਾ,
ਹੁਣ ਤੱਕ ਵੀ ਉਪਾਅ ਯਤਨ ਕੋਈ ਸੁਝਦਾ ਨੀ ਵੀ ਕੀ ਯਤਨ ਕੀਤਾ ਜਾਵੇ,
ਮਿਲਵੇ ਕੋ ਮਤ ਨਿਜ ਠਹਿਰਾਨਾ,
ਉਸ ਵੇਲੇ ਮਿਲਣ ਵਾਸਤੇ ਮਨ ਚ ਤਾਰੀ ਵੀ ਬਾਦਸ਼ਾਹ ਨੂੰ ਮਿਲਣਾ ਚਾਹੀਦਾ ਹੈ,
ਸੱਚ ਸੱਚ ਬਣ ਸੋ ਮੰਤਰ ਪਕਾਇਓ,
ਔਰ ਜਾ ਕਰਕੇ ਹਾਂਜੀ
ਸੱਚ ਸੱਚ ਬਣ ਸੋ ਮੰਤਰ ਪਕਾਇਓ,
ਜਿਹੜੇ ਆਪਣੇ ਵਜ਼ੀਰ ਅਹਿਲਕਾਰ ਸੀ ਉਹਨਾਂ ਦੇ ਨਾਲ ਮੰਤਰ ਸਲਾਹ ਪਕਾਉਣ ਲੱਗਾ ਕਰਨ ਲੱਗਾ,
ਮਿਲਦੇ ਬਿਨਾਂ ਨਾ ਕਸ਼ ਬਣੇ ਆਇਓ,
ਕਹਿਣਗੇ ਮਿਲਾਪ ਕੀਤੇ ਬਗੈਰ ਮੁਲਾਕਾਤ ਕੀਤੇ ਬਗੈਰ ਨਹੀਂ ਹੁਣ ਗੱਲ ਬਣੇਗੀ,
ਨਿਕਸਿਓ ਲੇ ਮਾਨਵ ਪ੍ਰਧਾਨ,
ਇਸ ਕਰਕੇ ਜਿੰਨੇ ਸਿਆਣੇ ਸਿਆਣੇ ਮਨੁੱਖ ਸੀ ਨਾ ਸਾਰਿਆਂ ਨੂੰ ਨਾਲ ਲੈ ਕੇ,
ਬਹੁਤ ਉਪਾਅ ਲੀਨ ਸਪਾਨ,
ਹੱਥ ਚ ਬਹੁਤ ਵੱਡੀਆਂ ਪਿਟਾਵਾਂ ਨਾਲ ਤਿਆਰ ਕਰਕੇ ਲੈ ਲਈਆਂ ਰਾਜਾ ਜੈ ਸਿੰਘ ਨੇ,
ਮੁਕਤਾ ਹਿਰਨ ਕੇ ਸਮਦਾਏ,
ਮੋਤੀ ਹੀਰੇ ਬਹੁਤੇ ਭਾਰੀ
ਲਏ, ਬਹੁਤ ਮੋਹਰ ਐ ਉਚਵਾਏ,
ਹੋਰ ਇਸੇ ਤਰ੍ਹਾਂ ਖਾਲਸਾ ਜੀ ਕੀਮਤੀ ਮੋਤੀ ਦੀਆਂ ਮਾਲਾਂ ਲੈ ਕਰਕੇ, ਹੋਰ ਬੜੇ ਸਮਾਨ ਸਾਜੋ ਸਮਾਨ ਨਾਲ ਲੈ ਕੇ, ਬਸਤਰਾ ਆਦਿਕ ਲੈ ਕੇ,
ਵਹਿਮ ਤੰਗ ਕੰਚਨ ਕਹਿ ਹੋਦਾ,
ਉਹ ਹਾਥੀ ਖਾਲਸਾ ਜੀ ਰਾਜੇ ਨੇ ਤਿਆਰ ਕੀਤੇ, ਦੋ ਹਾਥੀ ਬੜੇ ਸੁੰਦਰ,
ਝਾਲਰਦਾਰ ਝੂਲ ਤੇ ਮੋਦਾ,
ਇਹਨਾਂ ਦੇ ਉੱਪਰ ਬੜੇ ਭਾਰੀ ਝਾਲਰਦਾਰ ਸੋਨੇ ਦੀਆਂ ਜੀਨ ਪਾਈਆਂ ਹੋਈਆਂ, ਪਾਲਕੀਆਂ ਸਜਾਈਆਂ ਹੋਈਆਂ ਸੋਭਾ ਪਾਉਂਦੀਆਂ ਤੇ ਜਦੋਂ ਖੁਸ਼ੀ ਵਿੱਚ ਝੂਮਦੇ ਸੀ ਮਸਤ ਹਾਥੀ, ਬੜੇ ਸੁੰਦਰ ਦੋ ਹਾਥੀ ਤਿਆਰ ਕੀਤੇ,
ਅਰੇ ਤੁਰੰਗ ਇਕਾਦਸ ਤਿਆਰ,
ਫੇਰ ਖਾਲਸਾ ਜੀ 11 ਘੋੜੇ ਬੜੇ ਸੁੰਦਰ ਬਾਦਸ਼ਾਹ ਨਾਲ ਤਿਆਰ ਕੀਤੇ,
ਜਗੂਨਦ ਕੋ ਜੀਨ ਉਧਾਰ,
ਜਿਨ੍ਹਾਂ ਦੇ ਉੱਪਰ ਸੁਨਹਿਰੀ ਕਾਠੀਆਂ ਸਜਾਈਆਂ ਹੋਈਆਂ ਸੀ ਬਾਦਸ਼ਾਹ ਨੂੰ ਭੇਟ ਕਰਨ ਵਾਸਤੇ,
ਚਪਲ ਚਲਾਕ ਚਤਰ ਰੁਚ ਚਾਰ,
ਬੜੇ ਭਾਰੀ ਸੁੰਦਰ ਚਾਰੂ ਘੋੜੇ ਬੜੀ ਸੁੰਦਰਤਾ ਵਾਲੇ ਚੱਲਣ ਵਾਲੇ ਤੇਜ,
ਚਮਕਤ ਚਲਤ ਚੌਂਪ ਬਰੇ ਆਰ,
ਔਰ ਜਿਹੜੇ ਜਦੋਂ ਚੱਲਦੇ ਨੇ ਤੇਜ ਬੜੇ ਭਾਰੀ ਇਸ ਤਰ੍ਹਾਂ ਸੋਭਾ ਪਾਉਂਦੇ ਨੇ, ਨਾਲ ਉਹ ਜੀਨਾ ਕਾਠੀਆਂ ਪਾਈਆਂ ਸਜਦੀਆਂ ਨੇ ਚਮਕਦੀਆਂ ਨੇ ਦੂਰੋਂ ਹੀ,
ਬਸ ਮੰਬਰ ਬਹੁ ਮੋਲੇ ਲਏ,
ਇਸੇ ਤਰ੍ਹਾਂ ਪਸ਼ਮੀਨੇ ਦੇ ਬਸਤਰ ਬਾਦਸ਼ਾਹ ਨੇ ਨਾਲ ਬੜੇ ਅਮੋਲਕ ਲੈ ਲਏ,
ਭਾਇਓ ਤਿਆਰ ਦੁਆਰੇ ਨਿਕਸੇ,
ਉਸ ਤਿਆਰ ਹੋ ਕੇ ਬਾਦਸ਼ਾਹ ਆਪਣੇ ਘਰੋਂ ਜਦੋਂ ਬਾਹਰ ਨਿਕਲਿਆ ਰਾਜਾ ਜੈ ਸਿੰਘ,
ਹੱਥ ਜੋੜ ਹੋਏ ਦੀਨ ਬਿਸਾਲਾ,
ਬੜਾ ਹੱਥ ਜੋੜ ਕਰਕੇ ਬੜੀ ਅਧੀਨਗੀ ਦੇ ਸਹਿਤ,
ਨਮੋ ਕਰਤ ਦੂਰ ਹੈ ਤੇ ਚਾਲਾ,
ਦੂਰੋਂ ਹੀ ਬਾਦਸ਼ਾਹ ਨੂੰ ਨਮਸਕਾਰਾਂ ਕਰਦਾ ਜਾਂਦਾ ਹੈ, ਬੜਾ ਭੈਭੀਤ ਹੋਇਆ ਹੋਇਆ ਹੈ,
ਪਾਨਮੁਖ ਗਯੋ ਜਦੋਂ ਸਮੀਪ ਖਰੋਵਾ,
ਜਦੋਂ ਬਾਦਸ਼ਾਹ ਦੇ ਸਾਹਮਣੇ ਗਿਆ, ਸਾਹਮਣੇ ਜਾ ਕੇ ਖੱਤ ਜੋੜ ਕੇ ਖਲੋ ਗਿਆ,
ਬੇਨਤੀ ਠਾਣ ਅਧੀਨੈ ਹੋਵਾ,
ਬੜੀ ਅਧੀਨਗੀ ਨਾਲ ਇਉਂ ਬੇਨਤੀ ਕੀਤੀ,
ਤੂੰ ਮੇਤੀ ਕਿਉਂ ਖੇਚਲ ਕਰੀ,
ਇਹ ਬਾਦਸ਼ਾਹ ਤੁਹਾਨੂੰ ਖੇਚਲ ਕਰਨ ਦੀ ਕੀ ਲੋੜ ਸੀ, ਕਿਉਂ ਐਵੇਂ ਖੇਚਲ ਕੀਤੀ ਤੁਸਾਂ ਨੇ,
ਕਾਰਜ ਅਲਪ ਹੋ ਇਸ ਪੁਰੀ,
ਜਿਹੜਾ ਇਸ ਪੁਰੀ ਦਾ ਕੋਈ ਕਾਰਜ ਸੀ ਮੈਨੂੰ ਦੱਸ ਦਿੰਦੇ,
ਆਪ ਜ ਲਿਖ ਭੇਜਤ ਪਰਵਾਨਾ,
ਹੇ ਬਾਦਸ਼ਾਹ ਤੁਸੀਂ ਕੋ ਮੈਨੂੰ ਪ੍ਰਵਾਨਾ ਚਿੱਠੀ ਪੱਤਰਕਾ ਭੇਜ ਦਿੰਦੇ,
ਮੈਂ ਚਾਕਰ ਤੁਮਰੋ ਇਤ ਥਾਨਾ,
ਮੈਂ ਮਹਾਰਾਜ ਤੁਹਾਡਾ ਨੌਕਰ ਇਸ ਥਾਂ ਤੇ ਰਹਿਣ ਵਾਲਾ,
ਸਭ ਕਾਰਜ ਕਰ ਦੇਤ ਸੁਖਾਰੇ,
ਮੈਂ ਮਹਾਰਾਜ ਸਾਰਾ ਕਾਰਜ ਜਿਵੇਂ ਤੁਹਾਡਾ ਹੁਕਮ ਸੀ ਸੁਖਾਲਾ ਕਰ ਦਿੰਦਾ,
ਦੇਤ ਢਹਾਏ ਜੇ ਠਾਕੁਰ ਦੁਆਰੇ,
ਠਾਕੁਰ ਦੁਆਰੇ ਸੀ ਮੈਂ ਮਹਾਰਾਜ ਤੇ ਕੰਮ ਕਰ ਦਿੰਦਾ, ਠਾਕੁਰ ਦੁਆਰੇ ਢਾ ਦਿੰਦਾ,
ਜਿਸ ਪ੍ਰਕਾਰ ਤੁਮਰੇ ਮਨ ਹੋਏ,
ਇਸ ਤਰ੍ਹਾਂ ਮਹਾਰਾਜ ਤੁਹਾਡੇ ਮਨ ਚ ਮਨ ਦਾ ਖਿਆਲ ਹੋਇਆ ਵੀ ਠਾਕੁਰ ਦੁਆਰੇ ਨਹੀਂ ਰਹਿਣ ਦੇਣੇ,
ਸੋ ਮੈਂ ਕਰਤ ਨਾ ਮਿਟ ਹੈ ਕੋਈ,
ਉਹ ਮਹਾਰਾਜ ਕੰਮ ਮੈਂ ਕਰ ਦਿੰਦਾ ਕਿਉਂਕਿ ਤੁਹਾਡਾ ਕਿਹਾ ਤਾਂ ਮਿਟ ਨਹੀਂ ਸਕਦਾ, ਹੋਣਾ ਤਾਂ ਉਸੇ ਤਰ੍ਹਾਂ ਹੀ ਹੈ, ਇਹ ਕੰਮ ਮੈਂ ਕਰ ਦਿੰਦਾ ਜੀ,
ਇੱਕ ਕਰ ਨੌਰੰਗ ਸੁਣ ਕਰ ਬਾਤਾ,
ਇਸ ਤਰ੍ਹਾਂ ਗੱਲ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਰਾਜਾ ਜੈ ਸਿੰਘ ਦੀ ਗੱਲ ਸੁਣੀ,
ਬੋਲਿਓ ਮੂੜ ਮਹਾਂ ਦੁਖਦਾਤ,
ਉਸ ਵੇਲੇ ਮੂਰਖ ਸੁਭਾਅ ਵਾਲਾ ਦੁੱਖ ਦੇਣ ਦੀਆਂ ਗੱਲਾਂ ਭੈੜੀਆਂ ਬੋਲਿਆ,
ਇਸ ਕਾਰਜ ਮੈਂ ਤੁਮਰੋ ਜ਼ਿਕਰ,
ਇਸ ਕੰਮ ਕਰਨ ਵਾਸਤੇ ਤੇਰਾ ਕੋਈ ਜ਼ਿਕਰ ਹੋਇਆ, ਤੈਨੂੰ ਕਿਸੇ ਨੇ ਸੱਦਿਆ ਹੈ,
ਕਸ਼ੂ ਨਹੀਂ ਕੀਜੈ ਤੁਮ ਫਿਕਰ,
ਕਿਸੇ ਪ੍ਰਕਾਰ ਦਾ ਕਿਸੇ ਗੱਲ ਦਾ ਤੂੰ ਫਿਕਰ ਨਾ ਕਰ,
ਸਦਨੇ ਆਪਣੇ ਬੈਠੇ ਰਹੋ,
ਤੂੰ ਆਪਣੇ ਘਰ ਜਾ ਕੇ ਰੁਮਾਲ ਨਾ ਟੇਕ ਕੇ ਬੈਠ,
ਬਿਨ ਹਮਰੀ ਮਰਜ਼ੀ ਕਿਮ ਕਹੋ,
ਜਿਵੇਂ ਮੇਰੀ ਮਰਜ਼ੀ ਹੋਵੇਗੀ ਜੇ ਮੈਨੂੰ ਲੋੜ ਪਊ ਤੈਨੂੰ ਕਹਿ ਦੇਵਾਂਗੇ,
ਜੋ ਜਗ ਮੈਂ ਚੱਲ ਰਹੇ ਕੋ ਚਾਲੇ,
ਜਿਹੜੀ ਸੰਸਾਰ ਦੇ ਅੰਦਰ ਖੋਟੀ ਰੀਤ ਚੱਲਦੀ ਹੈ ਨਾ ਇਹ ਪੂਜਾ ਪ੍ਰਤਿਸ਼ਠਾ ਦੀ,
ਬੇਟੋ ਮੈਂ ਦਿਓ ਦੰਡ ਬਸਾਲੇ,
ਮੈਂ ਵੱਡਾ ਭਾਰੀ ਡੰਨ ਦੇ ਕੇ ਕਹਿੰਦਾ ਸਭ ਮਿਟਾ ਦਿਆਂਗਾ, ਦੇਵ ਸ਼ਿਵ ਦੁਆਲੇ ਨੀ ਰਹਿਣ ਦੇਵਾਂਗਾ,
ਗਰਬ ਲੈਣ ਕਹੋ ਦੰਦ ਕਮਾਵੇ,
ਔਰ ਧਨ ਪਦਾਰਥ ਲੈਣ ਵਾਸਤੇ ਪਖੰਡ ਕਰਦੇ ਨੇ ਮੰਦਰਾਂ ਦੇ ਵਿੱਚ,
ਤੈ ਦੋਨੋਂ ਲੋਕਾਂ ਦੁੱਖ ਪਾਵੇ,
ਜਿਹੜੇ ਲੋਕ ਇਉਂ ਕਰਦੇ ਨੇ ਦੋਵਾਂ ਲੋਕਾਂ ਵਿੱਚ ਕਹਿੰਦਾ ਦੁਖੀ ਹੋਣਾ ਪੈਂਦਾ, ਇੱਥੇ ਵੀ ਤੇ ਬਹਿਸ਼ਤ ਪ੍ਰਲੋਕ ਵਿੱਚ ਵੀ ਦੋਚਕਾਂ ਚ ਪੈਂਦੇ ਹਨ,
ਇਮ ਸੁਣ ਕੇ ਨਿਰਪ ਨਿਜ ਘਰ ਆਏਵ,
ਇਸ ਤਰ੍ਹਾਂ ਸੁਣ ਕਰਕੇ ਜੈ ਸਿੰਘ ਰਾਜਾ ਤਾਂ ਵਾਪਸ ਘਰ ਨੂੰ ਮੁੜ ਆਇਆ,
ਹਿਰਦੇ ਬਸੂਰਤ ਕਛ ਨਾ ਬਸਾਏਵ,
ਹਿਰਦੇ ਚ ਬੜਾ ਝੂਟਦਾ ਹੈ ਕੋਈ ਚਾਰਾ ਜੋਈ ਨੀ ਚੱਲਦੀ,
ਸਾਗਰੀ ਭੇਟ ਦਈ ਤੁਰ ਕੇਸ,
ਜਿੰਨੀਆਂ ਭੇਟਾਂ ਲੈ ਕੇ ਆਇਆ ਸੀ ਸਾਰੀਆਂ ਹੀ ਬਾਦਸ਼ਾਹ ਨੂੰ ਦੇ ਦਿੱਤੀਆਂ,
ਬੈਠ ਰਹੇ ਲੱਖ ਬਲੀ ਬਸੇਸ,
ਔਰ ਬਾਦਸ਼ਾਹ ਬੜਾ ਬਲੀ ਵੇਖਿਆ ਵੀ ਇਹਨੇ ਆਖੇ ਨੀ ਲੱਗਣਾ,
ਬਿਪਰ ਬਿਰਾਗਣ ਕੋ ਕਹਿ ਐਸੇ,
ਜਿਹੜੇ ਬ੍ਰਾਹਮਣ ਸੀ ਪੂਜਾ ਪ੍ਰਤਿਸ਼ਠਾ ਕਰਨ ਵਾਲੇ ਪੰਡਿਤ ਉਹਨਾਂ ਨੂੰ ਇਉਂ ਕਹਿਣਾ ਕੀਤਾ,
ਇਹ ਸੰਗ ਮੋਰ ਥਲ ਨਹਿ ਕੈਸੇ,
ਇਹ ਥਾਂ ਤੇ ਭਾਈ ਮੇਰਾ ਹੁਣ ਕੋਈ ਜ਼ੋਰ ਨੀ ਚੱਲਦਾ, ਮੇਰੀ ਕੋਈ ਵਾਹ ਨੀ ਚੱਲਦੀ,
ਜਿਮ ਠਾਕੁਰ ਕੀ ਮਰਜ਼ੀ ਹੈ,
ਜਿਵੇਂ ਹੁਣ ਭਗਵਾਨ ਦੀ ਠਾਕੁਰ ਦੀ ਮਰਜ਼ੀ ਹੋਵੇ ਉਸ ਤਰ੍ਹਾਂ ਹੀ ਹੋਵੇਗਾ,
ਹੋਏ ਸੋ ਸੱਚ ਮਿਟਣ ਕਿਮ ਲਹਿ,
ਜਿਹੜਾ ਹੋਵੇਗਾ ਉਹ ਸੱਚ ਕਿਵੇਂ ਮਿਟਿਆ ਮਿਟੇ ਸੱਚ ਕਿਵੇਂ ਮਿਟੇਗਾ ਉਹ ਹੋ ਕੇ ਹੀ ਰਹੇਗਾ, ਜੋ ਭਗਵਾਨ ਨੂੰ ਪਾਉਂਦਾ ਇਹਨੇ ਠਾਕੁਰ ਨੂੰ ਪਰਮੇਸ਼ਰ ਨੂੰ ਉਹ ਹੀ ਕਹਿੰਦਾ ਹੋ ਕੇ ਰਹਿਣਾ, ਉਹ ਕਿਵੇਂ ਮਿਟ ਸਕਦਾ ਹੈ,
ਸੁਣ ਕੇ ਪੂਜਕ ਠਾਕੁਰ ਕੇਰ,
ਜਿਹੜੇ ਠਾਕੁਰਾਂ ਦੀ ਪੂਜਾ ਕਰਨ ਵਾਲੇ ਸੀ ਨਾ ਬਾਦਸ਼ਾਹ ਰਾਜਾ ਜੈ ਸਿੰਘ ਦੀ ਗੱਲ ਸੁਣ ਕੇ,
ਮਹਾ ਅਨੀਤ ਬਿਵਸ ਕਹੋ ਹੇਰ,
ਉਹਨਾਂ ਨੇ ਵੇਖ ਲਿਆ ਵੀ ਰਾਜਾ ਬੜਾ ਜਿਹੜਾ ਔਰੰਗਜ਼ੇਬ ਬਾਦਸ਼ਾਹ ਖੋਟੀ ਨੀਤੀ ਵਾਲਾ ਹੈ ਤੇ ਰਾਜਾ ਜੈ ਸਿੰਘ ਦੀ ਬੇਵਸੀ ਹੋ ਗਈ ਹੈ,
ਲੈ ਲੈ ਪ੍ਰਤਿਮਾ ਗਏ ਪਲਾਏ,
ਉਹਨਾਂ ਨੇ ਜਿੰਨੀਆਂ ਕੁ ਮੂਰਤੀਆਂ ਹੱਥਾਂ ਵਿਚ ਆਈਆਂ ਉਹਨੂੰ ਲੁਕਾ ਕੇ ਮੂਰਤੀਆਂ ਨੂੰ ਜਦੋਂ ਲੈ ਕੇ ਤੁਰੇ,
ਘਰ ਅੰਤਰ ਘਰ ਦੁਰੇ ਸੋ ਜਾਏ,
ਮੂਰਤੀਆਂ ਨੂੰ ਆਪਣੇ ਘਰਾਂ ਚ ਛਪਾਉਣ ਵਾਸਤੇ ਲੈ ਕੇ ਚੱਲੇ,
ਘਦੌਰਤ ਗਹਿ ਗਹਿ ਲੀਨੇ,
ਜਿਹੜੇ ਦੌੜੇ ਜਾਂਦੇ ਨੇ ਮੂਰਤੀਆਂ ਲੈ ਕੇ ਕਈਆਂ ਨੂੰ ਵਿੱਚੋਂ ਫੜ ਲਿਆ ਗਿਆ, ਉਹਨਾਂ ਨੂੰ ਫੜ ਲਿਆ ਤੇ ਮੂਰਤੀਆਂ ਵੀ ਉਹਨਾਂ ਤੋਂ ਫੜ ਕੇ,
ਸਹਿਤ ਸਮਾਜਨ ਪ੍ਰਤਿਮਾ ਛੀਨੇ,
ਉਹਨਾਂ ਨੇ ਸਾਰਾ ਸਮਾਨ ਤੇ ਜਿਹੜੀਆਂ ਪ੍ਰਤਿਮਾ ਮੂਰਤੀਆਂ ਸੀ ਉਹ ਸਾਰੀਆਂ ਖੋਹ ਲਈਆਂ ਉਹਨਾਂ ਕੋਲੋਂ,
ਅੰਗ ਭੰਗ ਕੰਨ ਸੰਗ ਕਰਾਏ,
ਉਹਨਾਂ ਨੇ ਸਾਰਿਆਂ ਦੇ ਅੰਗ ਪ੍ਰਤੰਗ ਜਿਹੜੇ ਸੀ ਭੰਨ ਸਿੱਟੇ ਤੇ ਜ਼ਮੀਨ ਤੇ ਸਿੱਟ ਦਿੱਤੀਆਂ,
ਖੰਡ ਖੰਡ ਕਰੇ ਅਵਨ ਗਰਾਏ,
ਉਹ ਟੁਕੜਾ ਟੁਕੜਾ ਕਰਕੇ ਮਾਰ ਮਾਰ ਥੌੜੇ ਭੰਨ ਕੇ ਜ਼ਮੀਨ ਤੇ ਸਿੱਟੀਆਂ ਗਈਆਂ ਮੂਰਤੀਆਂ,
ਪੂਜਣ ਕੇ ਬਾਸਣ ਸਭ ਲੀਏ,
ਔਰ ਜਿਹੜੇ ਪੂਜਣ ਪੂਜਦੇ ਸੀ ਨਾ ਇਹਨਾਂ ਇਸ ਤਰ੍ਹਾਂ ਪੂਜਾ ਦੇ ਜਿਹੜੇ ਭਾਂਡੇ ਸੀ ਸਮਾਨ ਸੀ ਸਮੱਗਰੀ ਸੀ ਜਿੰਨੀ,
ਮੰਦਰ ਵੱਡੇ ਵਧਾਰਨ ਕੀਏ,
ਔਰ ਉਹ ਵੀ ਸਾਰੇ ਹੱਥ ਵਿਚ ਲੈ ਲਏ ਤੇ ਸਾਰੇ ਮੰਦਰ ਵਧਾਉਣ ਵਾਸਤੇ ਵਧਾ ਦਿੱਤੇ, ਥੱਲੇ ਡੇਗ ਦਿੱਤੇ ਜ਼ਮੀਨ ਤੇ
ਸਕਲ ਪਤਾਕਾ ਦੇ ਗਰਾਏ,
ਜਿੰਨੀਆਂ ਉੱਥੇ ਲੱਗੀਆਂ ਹੋਈਆਂ ਝੰਡੀਆਂ ਲੱਗੀਆਂ ਹੋਈਆਂ ਸੀ ਮੰਦਰਾਂ ਚ, ਉਹ ਵੀ ਸਭ ਜ਼ਮੀਨ ਤੇ ਸਿੱਟ ਦਿੱਤੀਆਂ।
ਪੂਜਕ ਜਿੱਤ ਕੇ ਤੇ ਅੱਤ ਬਿਕਲਾਏ,
ਜਿਹੜੇ ਪੂਜਕ ਨੇ ਨਾ ਮੰਦਰਾਂ ਦੀ ਪੂਜਾ ਕਰਨ ਵਾਲੇ ਬੜੇ ਵਿਚਾਰੇ ਦੁਖੀ ਹੋ ਰਹੇ ਹਨ।
ਤੈਨ ਸੋ ਕਹੇ ਸਰਾ ਮੈਂ ਆਵੋ,
ਸਾਰਿਆਂ ਨੂੰ ਕਿਹਾ ਜਾਂਦਾ ਹੈ ਜੇ ਬਚਣਾ ਚਾਹੁੰਦੇ ਹੋ ਤੇ ਸਾਡੀ ਸ਼ਰ੍ਹਾਂ ਵਿਚ ਆ ਜਾਓ, ਮੁਸਲਮਾਨ ਬਣ ਜਾਓ,
ਕਲਮਾ ਪੜ੍ਹੋ ਤੁਰਕ ਬਣ ਜਾਓ,
ਤੁਸੀਂ ਰੋਜੇ ਰੱਖੋ, ਕਲਮਾ ਪੜ੍ਹੋ, ਮੁਸਲਮਾਨ ਬਣ ਜਾਓ, ਸੁਨਤ ਕਰਵਾ ਲਵੋ,
ਵੱਡੀ ਮਸੀਤ ਦੇ ਹੋ ਬਣਵਾਏ,
ਤੁਹਾਡੇ ਸ਼ਹਿਰ ਚ ਵੱਡੀ ਭਾਰੀ ਮਸਜਿਦ ਉਸਾਰ ਦਿੱਤੀ ਜਾਵੇਗੀ।
ਤਿੰਨ ਮੈਂ ਬੈਠੋ ਧਨ ਬਹੁ ਪਾਏ,
ਉਸ ਮਸੀਤ ਵਿਚ ਜਾ ਕੇ ਨਵਾਜ਼ ਪੜਿਆ ਕਰੋ, ਬਾਦਸ਼ਾਹ ਦੀ ਖੁਸ਼ੀ ਹੋਵੇਗੀ, ਧਨ ਬਹੁਤਾ ਮਿਲੇਗਾ।
ਬਾਤ ਸਾਹਿਬ ਤੇ ਪਟੇ ਲਿਖਾਵੋ,
ਬਾਦਸ਼ਾਹ ਤੁਹਾਨੂੰ ਪਟਾ ਲਿਖ ਕੇ ਦੇ ਦੇਵੇਗਾ।
ਗ੍ਰਾਮ ਜ਼ਮੀਨ ਲਿਹੋ ਹਰ ਖਾਵੋ,
ਪਿੰਡ ਲੈ ਲਓ, ਇਲਾਕਾ ਲੈ ਲਓ, ਜ਼ਮੀਨ ਆਦਿਕ ਤੁਹਾਨੂੰ ਬਾਦਸ਼ਾਹ ਲਿਖ ਕੇ ਦੇ ਦੇਵੇਗਾ।
ਸੁੱਖ ਪਾਵੋ ਇਸ ਲੋਕ ਮਝਾਰ,
ਇਸ ਲੋਕ ਵਿਚ ਬੜਾ ਭਾਰੀ ਸੁੱਖ ਪ੍ਰਾਪਤ ਕਰੋਗੇ।
ਮਰ ਕਰ ਪਿਸਤਲ ਹੋ ਹਿਤ ਧਾਰ,
ਮਰਨ ਤੋਂ ਬਾਅਦ ਬਹਿਸ਼ਤ ਦੀ ਪ੍ਰਾਪਤੀ ਹੋਵੇਗੀ, ਇਹ ਸੁੱਖ ਤੁਹਾਨੂੰ ਪ੍ਰਾਪਤ ਹੋਣਗੇ।
ਆਪਰ ਖਜਾਵਣ ਕੀ ਬਹੁ ਬਾਤ,
ਹੋਰ ਇਸੇ ਤਰ੍ਹਾਂ ਉਹਨਾਂ ਪੰਡਤਾਂ ਨੂੰ ਖਜਾਉਣ ਵਾਸਤੇ, ਦੁਖੀ ਕਰਨ ਵਾਸਤੇ ਬੜੀਆਂ ਗੱਲਾਂ ਕਰਦੇ ਹਨ।
ਮਲੇਸ਼ ਕਸ਼ਟ ਉਪਜਾਤ,
ਔਰ ਉਹ ਮਲੇਸ਼ ਗੱਲਾਂ ਕਰਦੇ ਨੇ ਜਿਹਦੇ ਨਾਲ ਇਹਨਾਂ ਨੂੰ ਹੋਰ ਕਸ਼ਟ ਹੋਵੇ, ਹੋਰ ਦੁਖੀ ਹੋਣ।
ਹੋਸ਼ ਬਸ ਚੱਲੇ ਨਾ ਉੱਤਰ ਦੇ,
ਨਾ ਵਿਚਾਰੇ ਕੋਈ ਉੱਤਰ ਦੇ ਸਕਦੇ, ਨਾ ਕੋਈ ਜ਼ੋਰ ਹੀ ਚੱਲਦਾ, ਬੋਲਦੇ ਨਹੀਂ, ਡਰਦੇ।
ਮਨ ਮੈਂ ਰਾਮ ਰਾਮ ਕਹਿ ਲਏ,
ਪਰ ਅੰਦਰ ਮਨ ਵਿਚ ਹੀ ਰਾਮ ਰਾਮ ਕਰਦੇ ਨੇ, ਡਰਦੇ ਹੋਏ ਵੀ ਹੇ ਪਰਮੇਸ਼ਰ ਹੁਣ ਤੂੰ ਹੀ ਹੈ।
ਗਿਆਰਾਂ ਸੌ ਮੰਦਰ ਤੈ ਖਰਿਓ,
1100 ਮੰਦਰ ਕਹਿੰਦੇ ਉੱਥੇ ਖਲੋਤਾ ਸੀ ਜਿਹੜਾ ਭਗਵਾਨ ਦੀ ਪੂਜਾ ਵਾਲਾ।
ਤੁਰਤ ਵਿਧਾਰਨ ਸਭ ਕੋ ਕਰਿਓ,
ਸਾਰਿਆਂ ਨੂੰ ਚਾਟੀ ਵਿਧਾਰਨ, ਨਾਸ ਬਾਦਸ਼ਾਹ ਨੇ ਕਹਿ ਕੇ ਕਰਵਾ ਦਿੱਤਾ, ਮੰਦਰ ਟਹਿਟੇਰੀ ਕਰ ਦਿੱਤੇ।
ਵੀ ਉਜਾੜ ਨਾ ਪੁੰਨ ਕੋ ਕਰੇ,
ਔਰ ਉਜਾੜ ਕਰ ਦਿੱਤੀ, ਕਹਿਣ ਲੱਗਾ ਹੁਣ ਨਾ ਕੋਈ ਦੁਬਾਰਾ ਇੱਥੇ ਮੰਦਰ ਤਿਆਰ ਕਰਿਓ।
ਕਰੇ ਜੋ ਦੰਡ ਹਮਾਰੋ ਭਰੇ,
ਜਿਹੜਾ ਕੋਈ ਮੰਦਰ ਤਿਆਰ ਕਰਕੇ ਬਣਾਵੇਗਾ ਉਹ ਮੇਰਾ ਡੰਨ ਸਹਾਰੇਗਾ, ਉਹਨੂੰ ਡੰਨ ਦਿੱਤਾ ਜਾਵੇਗਾ।
ਇਹ ਮਹਿੰਦਣ ਕੋ ਧਰਮ ਵਿਗਾਰ,
ਇਸ ਤਰ੍ਹਾਂ ਹਿੰਦੂ ਵੀਰਾਂ ਦਾ ਸਾਰਾ ਧਰਮ ਵਿਗਾੜ ਦਿੱਤਾ ਗਿਆ।
ਜੈਪੁਰ ਮਹਾਪਾ ਹਾਹਾਕਾਰ,
ਜੈਪੁਰ ਸ਼ਹਿਰ ਚ ਵੱਡੀ ਪਾਰੀ ਇਉਂ ਹਾਹਾਕਾਰ ਮੱਚੀ,
ਰਾਸ ਕਰੇ ਕਰ ਬੈਠੀ ਰਹੇ,
ਡਰਦੇ ਹੋਏ ਲੋਕ ਘਰਾਂ ਚ ਅੰਦਰ ਵੜ ਕੇ ਬੈਠੇ ਹਨ।
ਮਿਲ ਕਰ ਕਹੋ ਨਾ ਬਾਤਾਂ ਕਹੇ,
ਔਰ ਮਿਲ ਕਰਕੇ ਕਿਸੇ ਨੂੰ ਡਰਦਾ ਹੋਏ, ਇੱਕ ਦੂਜੇ ਨੂੰ ਕੋਈ ਗੱਲ ਵੀ ਨਹੀਂ ਕਰਦਾ, ਇੰਨੇ ਭੈਭੀਤ ਹੋ ਰਹੇ ਹਨ। ਇੰਨਾ ਜ਼ੁਲਮ ਅਤਿਆਚਾਰ ਸੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਚੋਜੀ ਪ੍ਰੀਤਮ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਮਹਾਨ ਕੁਰਬਾਨੀ ਕਰਕੇ ਧਰਮ ਬਚਾਇਆ ਹੈ। ਨਹੀਂ ਤੇ ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਬਚਨ ਨੇ, ਛਾਏ ਜਾਤੀ ਏਕਤਾ ਅਨੇਕਤਾ ਪਲਾਏ ਜਾਤੀ ਹੋਵਤੀ ਕੁਚੀਲ ਤੱਕ ਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸੱਕ ਜਾਤੇ, ਵਰਣ ਗਰਕ ਜਾਤੇ ਸਹਿਤ ਬੇਦਹਨ ਕੀ, ਦੇਵੀ ਦੇਵਤੇ ਹੋਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤੀ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ। ਐਸੀ ਮਹਾਨ ਸਤਿਗੁਰੂ ਦੀ ਦੇਣ ਹੈ, ਔਰੰਗਜ਼ੇਬ ਬਾਦਸ਼ਾਹ ਕਿੰਨੇ ਜ਼ੁਲਮ ਅਤਿਆਚਾਰ ਪ੍ਰਜਾ ਦੇ ਉੱਪਰ ਢਾ ਰਿਹਾ, ਇਹ ਲੜੀਵਾਰ ਪ੍ਰਸੰਗ ਤੁਸੀਂ ਸੁਣਦੇ ਆ ਰਹੇ ਹੋ। ਗੁਰੂ ਕਿਰਪਾ ਕਰੇ ਸਾਨੂੰ ਚੜ੍ਹਦੀ ਕਲਾ, ਗੁਰੂ ਕੀ ਸਿੱਖੀ ਕਮਾਉਣ ਵਾਲਾ, ਆਪਣੇ ਧਰਮ ਦੀ ਮਾਣ ਮਰਿਆਦਾ ਚ ਪ੍ਰਪਕਤਾ ਸਤ ਰਹਿਣ ਦਾ ਸਤਿਗੁਰੂ ਬਲ ਬਖਸ਼ਣ। ਇਹ ਗੁਰੂ ਕੇ ਚਰਨਾਂ ਚ ਅਰਦਾਸ ਹੈ, ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।